सुकहौ टल गुर सेविय अहनिस सहज सुभाए। दर्शन परसे आए गुरु का जन्म मरण दुख जाए। होवे सिफत खसाम दी नूर यार सौह कुर सौह चटिया। तुद डिठे सच्चे पात सार मल जन्म जन्म दी कटिया। सज्जन सच्चा पात साहो सिर साहांद साहो। जिस पास बैठिया सोहिया सब नावे साहो। बाणी गुरु गुरु है बाणी विच बाणी अमृत सारे। गुरबाणी कह सेवक जन मान प्रतख गुरु निस्तारे।
सतनाम श्री वाहिगुरु साहिब जी। हे प्राणनाथ गोविंद कृपा निदान जगत गुरु। हे संसार ताप हरण करुणा मैं सब दुख हरो। हे प्राण नाथ गोविंद कृपा निदान जगद गुरु। हे संसार ताप हरण करुणा मैं सब दुख हरो।
वाहिगुरु जी का खालसा वाहिगुरु जी की फतेह। सतगुरु दी साजी नवाजी होई। गुरु रूप गुरु खालसा साध संगत जीओ। सतगुरां दी अपार कृपा बख्शिश दा सदका हफ्तावारी दुपहर दे सजे हुए सुंदर दीवान दे अंदर सतगुरु दी गुरबाणी दा कीर्तन उपरंत गुरमुख प्यारियां दी रसना द्वारा शब्द दी विचार फिर गुरु की बाणी दा कीर्तन सुन करके निहाल होण दा यतन कीता है। सतगुरु दी ए महान कृपा बख्शिश दा सदका है जो सतगुरां ने सानू ये संगत करन दा गुरु के दरबार च बैठण दा ये सुभाग समा सतगुरां ने बख्शिया अते गुरु के चरण परसन दा सतगुरु ने ये उद्दम उपराला बख्शिया है। ਭਾਗਾਂ ਵਾਲੀਆਂ ਸੰਗਤਾਂ ਭੈਣਾਂ ਵੀਰ ਬਜ਼ੁਰਗ ਮਾਤਾਵਾਂ ਜਿਹੜੇ ਗੁਰੂ ਕੇ ਦਰਸ਼ਨ ਦੀਦਾਰ ਕਰਦਿਆਂ ਹੋਇਆਂ ਕੀਰਤਨ ਦਾ ਕਥਾ ਦਾ ਵੱਡਾ ਭਾਰੀ ਲਾਭ ਪ੍ਰਾਪਤ ਕਰਦੇ ਹੋ ਆਪਣੇ ਜੀਵਨ ਦੇ ਸਮੇਂ ਨੂੰ ਸੁਹਾਵਣਾ ਬਣਾਉਣ ਦਾ ਯਤਨ ਕਰਦੇ ਹਾਂ। ਜਿਵੇਂ ਖਾਲਸਾ ਜੀ ਕੜਾਇਆ ਹੁੰਦਾ ਹੈ ਉਹਨੂੰ ਦੋ ਕੁੰਡੇ ਲੱਗੇ ਹੋਏ ਹੁੰਦੇ ਨੇ ਅਤੇ ਦੋਹਾਂ ਕੁੰਡਿਆਂ ਨਾਲ ਉਹ ਕੜਾਇਆ ਚੁੱਕਿਆ ਜਾਂਦਾ ਹੈ। ਕਿੱਡਾ ਵੱਡਾ ਉਹ ਕੜਾਇਆ ਹੁੰਦਾ ਅਤੇ ਦੋਹਾਂ ਬੰਨੀ ਉਹਦੇ ਕੁੰਡੇ ਲੱਗੇ ਹੋਇਆਂ ਨਾਲ ਹੀ ਉਹ ਚੁੱਕ ਲਈਦਾ ਹੈ। ਇਸੇ ਤਰ੍ਹਾਂ ਇਹ ਦੋ ਕੁੰਡੇ ਸਾਡੀ ਜ਼ਿੰਦਗੀ ਦੇ ਕੜਾਈ ਨੂੰ ਮੇਰੇ ਸਤਿਗੁਰਾਂ ਨੇ ਲਾਏ ਨੇ। ਇੱਕ ਅੰਮ੍ਰਿਤ ਵੇਲੇ ਦਾ ਕੁੰਡਾ ਲਾਇਆ ਹੈ ਅਤੇ ਇੱਕ ਸ਼ਾਮ ਦੇ ਵੇਲੇ ਦਾ ਕੁੰਡਾ ਲਾਇਆ ਹੋਇਆ ਹੈ। ਸਿੱਖ ਨੇ ਅੰਮ੍ਰਿਤ ਵੇਲੇ ਵੀ ਗੁਰੂ ਕੀ ਯਾਦ ਵੀ ਜੁੜਨਾ ਹੈ ਅਤੇ ਸ਼ਾਮ ਨੂੰ ਖਾਲਸਾ ਜੀ ਫਿਰ ਗੁਰੂ ਕੇ ਚਰਨਾਂ ਵਿਖੇ ਗੁਰੂ ਕੇ ਸਿੱਖ ਨੇ ਸੋ ਗੁਰੂ ਕੀ ਸੰਗਤ ਕਰਨੀ ਹੈ ਅਤੇ ਗੁਰੂ ਕੇ ਦਰਸ਼ਨ ਦੀਦਾਰ ਕਰਨੇ ਹਨ। ਦੋਵੇਂ ਵੇਲੇ ਸਿੱਖ ਨੇ ਗੁਰੂ ਕੇ ਚਰਨਾਂ ਵਿਖੇ ਹਾਜ਼ਰੀ ਭਰਨੀ ਹੈ। ਇਹ ਜ਼ਿੰਦਗੀ ਦੇ ਦੋ ਕੁੰਡੇ ਲਾਏ ਹੋਏ ਨੇ ਸਿੱਖਾ। ਜੇ ਅੰਮ੍ਰਿਤ ਵੇਲੇ ਵੀ ਗੁਰੂ ਕੀ ਸੰਗਤ ਕਰੇਗਾ ਦਰਸ਼ਨ ਕਰੇਗਾ ਰਾਤ ਦੇ ਸਮੇਂ 'ਚ ਜਿਹੜੇ ਅਚਨਚੇਤ ਜਾਂ ਕੋਈ ਕੰਮ ਹੋਏ ਨੇ ਉਹਨਾਂ ਝੂਠ ਫਰੇਬ ਕੋਈ ਗਲਤ ਵਿਹਾਰ ਹੋਇਆ ਹੈ। ਜਦੋਂ ਗੁਰੂ ਕੇ ਅੰਮ੍ਰਿਤ ਵੇਲੇ ਦਰਸ਼ਨ ਕਰਦੇ ਹੈ ਤਾਂ ਸਤਿਗੁਰੂ ਕਿਰਪਾ ਕਰਕੇ ਖਿਮਾ ਬਖਸ਼ ਦਿੰਦੇ ਹਨ। ਸਾਰਾ ਦਿਨ ਵਿਹਾਰ ਕਰਦਿਆਂ ਕਈ ਵਾਰ ਨਾ ਜਾਣਦਿਆਂ ਹੋਇਆਂ ਵੀ ਝੂਠ ਬੋਲਿਆ ਜਾਂਦਾ ਹੈ, ਬੋਲ ਕਬੋਲ ਵੀ ਹੋ ਜਾਂਦਾ ਸੰਸਾਰ 'ਚ ਰਹਿੰਦਿਆਂ ਹੋਇਆਂ। ਜਦੋਂ ਅਸੀਂ ਸ਼ਾਮ ਦੇ ਵੇਲੇ ਗੁਰੂ ਕੇ ਦਰਸ਼ਨ ਦੀ ਦਾਰ ਕਰਦੇ ਹਾਂ ਤਾਂ ਸਤਿਗੁਰੂ ਕਿਰਪਾ ਕਰਕੇ ਉਹ ਸਾਰੀਆਂ ਭੁੱਲਾਂ ਖਿਮਾ ਬਖਸ਼ ਦਿੰਦੇ ਹਨ। ਇਸ ਕਰਕੇ ਗੁਰੂ ਕੇ ਸਿੱਖ ਨੇ ਦੋਵੇਂ ਵੇਲੇ ਗੁਰੂ ਕੇ ਦਰਸ਼ਨ ਦੀਦਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕਰਨੇ ਹਨ। ਭਾਗਾਂ ਵਾਲੀਆਂ ਗੁਰਸਿੱਖ ਸੰਗਤਾਂ ਜਿਹੜੇ ਗੁਰੂ ਕੇ ਦਰਸ਼ਨ ਦੀਦਾਰ ਕਰਦੇ ਹੋ ਔਰ ਆਪਣੇ ਜੀਵਨ ਨੂੰ ਸੁਹਾਵਨਾ ਬਣਾਉਣ ਦਾ ਯਤਨ ਕਰਦੇ ਹਨ, ਚੱਲ ਰਹੀ ਲੜੀਵਾਰ ਅੰਮ੍ਰਿਤ ਰੂਪ ਕਥਾ, ਦੋ ਕਾਂਸ਼ੀ ਦੇ ਪੰਡਿਤ ਹਰੀ ਲਾਲ ਕ੍ਰਿਸ਼ਨ ਲਾਲ ਸਤਿਗੁਰੂ ਅਰਜਨ ਸਾਹਿਬ ਜੀ ਦੇ ਪਾਸ ਚੱਲ ਕੇ ਆਏ ਸਨ, ਉਹਨਾਂ ਨੂੰ ਪਾਵਨ ਪਵਿੱਤਰ ਉਪਦੇਸ਼ ਦੇ ਕੇ ਸਤਿਗੁਰਾਂ ਨੇ ਨਿਹਾਲ ਕੀਤਾ ਅਤੇ ਕਰ ਰਹੇ ਹਨ। ਸੋ ਕੱਲ੍ਹ ਦੇ ਦੀਵਾਨ 'ਚ ਬੇਨਤੀ ਕੀਤੀ ਸੀ ਵੀ ਕਾਮ ਦਾ ਫੁਰਨਾ ਕਿੱਡਾ ਵੱਡਾ ਭਾਰੀ ਪਰਬ ਲੈ, ਪੰਜ ਵਿਕਾਰ ਜਿਹੜੇ ਹਨ ਉਹਨਾਂ ਵਿੱਚੋਂ ਖਾਲਸਾ ਜਿਹੜਾ ਆਗੂ ਮੰਨਿਆ ਹੋਇਆ ਉਹ ਮੋਹ ਨੂੰ ਮੰਨਿਆ ਹੋਇਆ ਹੈ। ਪਹਿਲੋਂ ਮੋਹ ਪੈਦਾ ਹੁੰਦਾ ਹੈ ਅਤੇ ਜਦੋਂ ਮੋਹ ਹਿਰਦੇ ਵਿੱਚ ਆਉਂਦਾ ਹੈ ਤਾਂ ਫਿਰ ਖਾਲਸਾ ਜੀ ਕਾਮ ਦਾ ਫੁਰਨਾ ਜਾਗਦਾ ਹੈ। ਪਹਿਲੋਂ ਮੋਹ ਆਉਂਦਾ ਹੈ ਅਤੇ ਫਿਰ ਕ੍ਰੋਧ ਪੈਦਾ ਹੁੰਦਾ ਹੈ, ਪਹਿਲੋਂ ਮੋਹ ਪੈਦਾ ਹੁੰਦਾ ਹੈ ਅਤੇ ਫਿਰ ਲੋਭ ਮਨ ਵਿੱਚ ਆਉਂਦਾ ਹੈ, ਪਹਿਲੋਂ ਮੋਹ ਪੈਦਾ ਹੁੰਦਾ ਅਤੇ ਫਿਰ ਬੰਦਾ ਹੰਕਾਰੀ ਹੋ ਜਾਂਦਾ ਹੈ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਮੋਹ ਪ੍ਰਤੀ ਹਜ਼ੂਰ ਨੇ ਪਹਿਲੋਂ ਉਪਦੇਸ਼ ਦੇਣਾ ਕੀਤਾ ਪੰਜਾਂ ਵਿਕਾਰਾਂ 'ਚੋਂ, ਹੇ ਅਜੇ ਤਸੂਰ ਸੰਗਰਾਮੰ ਅਤ ਬਲਣਾ ਬਹੁ ਮਰਦਨ ਹੈ, ਗਣ ਗੰਧਰਵ ਦੇਵ ਮਨੁੱਖਿਅੰ ਪਸ ਪੰਖੀ ਵਿਮੋਹਨ ਹੈ। ਤੂੰ ਬਹੁਤਾ ਹੀ ਅਜੇ ਤਸੂਰਮੈਂ ਸੰਗਰਾਮ ਮੈਦਾਨੀ ਜੰਗ 'ਚ ਲੜਾਈ ਜਿੱਥੇ ਹੁੰਦੀ ਹੈ, ਹੇ ਮੋਹ ਤੂੰ ਵੱਡਾ ਭਾਰੀ ਬਹਾਦਰ ਹੈ ਅਤੇ ਵੱਡੇ ਵੱਡੇ ਬਲੀ ਅਖਵਾਉਣ ਵਾਲਿਆਂ ਨੂੰ ਵੀ ਤੂੰ ਮਲ ਸਿੱਟਦਾ ਹੈ। ਜਿਹੜੇ ਖਾਲਸਾ ਜੀ ਸ਼ਿਵਾਂ ਦੇ ਗਣ ਨੇ ਨੰਦੀ ਅਤੇ ਭਰਿੰਗੀ ਆਦਿਕ, ਉਹਨਾਂ ਗਣਾਂ ਨੂੰ ਉਹਦੇ ਲਿਹਾਜ਼ ਵੀ ਨਹੀਂ ਤੂੰ ਕਰਦਾ ਹੈ। ਜਿਹੜੇ ਦੇਵਤਿਆਂ ਦੇ ਰਾਗੀ ਨੇ ਹਾਹਾ ਹੂ ਗਾਉਣ ਵਾਲੇ ਗੰਧਰਵ, ਉਹਨਾਂ ਤੱਕ ਵੀ ਤੇਰੀ ਪਹੁੰਚ ਹੈ। ਗਣ ਗੰਧਰਵ ਦੇਵ ਮਨੁੱਖਿਅੰ, ਜਿਹੜੇ ਦੇਵਤੇ ਨੇ ਉਹਨਾਂ ਤੱਕ ਵੀ ਪਹੁੰਚ ਜਾਂਦਾ ਹੈ। ਮਾਤ ਲੋਕ ਦੇ ਮਨੁੱਖਾਂ ਦਾ ਵੀ ਲਿਹਾਜ਼ ਨਹੀਂ ਕਰਦਾ। ਪਸ ਪੰਖੀ ਵਿਮੋਹਨ ਹੈ, ਪਸ਼ੂ ਹੋਵੇ ਪੰਛੀ ਹੋਵੇ ਬੇਵਿਸ਼ੇਸ਼ ਤੌਰ 'ਤੇ ਮੋਹ ਤੋਂ ਰਹਿਤ ਨਹੀਂ ਕੋਈ ਹੋ ਸਕਦਾ। ਹੇ ਮੋਹ ਤੂੰ ਏਡਾ ਜ਼ੋਰਾਵਰ ਹੈ, ਏਡਾ ਪ੍ਰਬਲ ਹੈ। ਫਿਰ ਹਜ਼ੂਰ ਨੇ ਕਾਮ ਬਾਰੇ ਦੱਸਿਆ ਸੀ, ਹੇ ਕਾਮੰ ਨਰਕ ਵਿਸਰਾਮੰਗ ਬਹੁ ਜੋਨੀ ਪ੍ਰਭਾਵਨ ਹੈ, ਚਿਤ ਹਰਣੰ ਤ੍ਰੈ ਲੋਕ ਗਮਿਅੰ ਜਪ ਤਪ ਸੀਲ ਬੇਦਾਰਨ ਹੈ। ਹੇ ਕਾਮ ਤੂੰ ਬਹੁਤਾ ਮਾੜਾ ਜਦੋਂ ਆ ਜਾਂਦਾ, ਤੇਰੇ ਆਉਣ ਨਾਲ ਬੰਦਾ ਜਾਤ ਕਜਾਤ ਵੀ ਨਹੀਂ ਕਰੇ ਵੇਖਦਾ, ਧਰਮ ਦੀ ਮਰਿਆਦਾ ਵੀ ਨਹੀਂ ਕਰੇ ਵੇਖਦਾ। ਹੇ ਕਾਮ ਤੂੰ ਏਡਾ ਬੁਰੇ ਸੁਭਾਅ ਵਾਲਾ ਹੈ, ਤੇਰੀ ਸੰਗਤ ਕਰਨ ਵਾਲੇ ਨੂੰ ਨਰਕਾਂ 'ਚ ਹੀ ਵਿਸਰਾਮ ਮਿਲਦਾ, ਹੋਰ ਕਿਤੇ ਨਹੀਂ। ਉੱਚਾ ਹੋਵੇ ਕੋ ਨੀਵਾਂ ਹੋਵੇ, ਸਾਰਿਆਂ ਵਿੱਚ ਤੂੰ ਸਮਾਇਆ ਹੋਇਆ, ਇਹ ਤੇਰੀ ਹਾਲਤ ਹੈ। ਫਿਰ ਕ੍ਰੋਧ ਬਾਰੇ ਹਜ਼ੂਰ ਨੇ ਕਿਹਾ ਸੀ, ਹੇ ਕ੍ਰੋਧੰ ਕਦੰਚ ਕਰਣਾ ਨਾ ਉਹ ਪਰਜਤੇ, ਵਿਖਿਅੰਤ ਜੀਵੋਂ ਵਸਿਅੰ ਕ੍ਰੋਧ ਨਿਰਤਿਅੰ ਕ੍ਰੋਧ ਜਥਾ ਮਰਕਟ ਹੈ। ਹੇ ਕ੍ਰੋਧ ਤੂੰ ਕਦੇ ਕਰਨਾ ਕਿਰਪਾ ਤਾਂ ਹਿਰਦੇ 'ਚ ਪੈਦਾ ਹੀ ਨਹੀਂ ਹੋਣ ਦਿੰਦਾ। ਵਿਸ਼ਈ ਪੁਰਸ਼ਾਂ ਨੂੰ ਇਉਂ ਨਚਾਉਂਦਾ ਜਿਵੇਂ ਬਾਂਦਰ ਨੱਚਦਾ ਹੁੰਦਾ, ਇਉਂ ਤੇਰੇ ਗ੍ਰਸੇ ਹੋਏ ਜੀਵ ਨੱਚਦੇ ਟੱਪਦੇ ਫਿਰਦੇ ਹਨ। ਲੋਭ ਦੇ ਬਾਰੇ ਹਜ਼ੂਰ ਨੇ ਕਿਹਾ, ਬਚਨ ਫਰਮਾਏ ਸੀ, ਹੇ ਲੋਭਾ ਲੰਪਟ ਸੰਗ ਸਿਰ ਮੋਰ ਹੈ, ਅਨਕ ਲਹਿਰੀ ਕਲੋਲ 'ਤੇ ਧਾਵੰਤ ਜੀਆਂ ਬਹੁ ਪ੍ਰਕਾਰ, ਅਨਕ ਭਾਂਤ ਬਹੁ ਡੋਲ 'ਤੇ, ਨੱਚ ਮਿੱਤਰੰ ਨੱਚ ਇਸ਼ਟੰਗ ਨੱਚ ਬਾਂਧਵ ਨੱਚ ਮਾਤ ਪਿਤਾ ਤਵ ਲੱਜਿਆ, ਅਕਰਣ ਕ੍ਰੋਧ ਅਖਾਦ ਖਾਦਿੰਗ ਸਾਜਿੰਗ ਸਾਜ ਸਮਝਿਆ। ਹੇ ਲੋਭ ਤੂੰ ਇੰਨਾ ਸਾਰਨ ਲੰਪਟ ਚੰਬੜਿਆ ਹੋਇਆ, ਸਿਰਮੌਰ ਬਣਿਆ ਹੋਇਆ, ਜਦੋਂ ਆ ਜਾਂਦਾ ਤਾਂ ਅਨੇਕ ਪ੍ਰਕਾਰ ਦੀਆਂ ਲਹਿਰਾਂ ਤਰੰਗਾਂ ਹਿਰਦੇ 'ਚ ਪੈਦਾ ਹੁੰਦੀਆਂ ਨੇ, ਫੁਰਨੇ ਸੰਕਲਪਾਂ ਵਿਕਲਪਾਂ ਦੀਆਂ ਤਰੰਗਾਂ ਲਹਿਰਾਂ ਪੈਦਾ ਕਰਦਾ ਹੈ। ਸੋ ਐਸਾ ਹੇ ਮੋਹ ਤੂੰ ਮਾੜਾ ਹੈ, ਧਾਵੰਤ ਜੀਆਂ ਬਹੁ ਪ੍ਰਕਾਰ, ਅਨਕ ਭਾਂਤ ਬਹੁ ਡੋਲ 'ਤੇ, तेरे वस होए लोभ दे ग्रसे जीव इस तरह धौंदे फिरदे ने थावां थावां ते जांदे हन देसां परदेसां च ता ता के जाना पैंदा हे लोभ तू एडा प्रबल है आउंदे जांदे जीव जम्मण मरण च थकदे टुटदे रहिंदे हन हे लोभ नच मित्रंग नच इष्टंग नच बांधव नच मात पिता तव लज्जिया ना तू मित्रां दी ना तू इष्ट देव दी ना तू रिश्तेदारां दी ना मां दी ना पिता दी तेन को लज्जिया शर्म हया नहीं रहिंदी हे लोभ तू एडा माड़ा है फिर ना तो तू इष्ट देव का ख्याल करदा सत्कार करदा ना मित्रां दोस्तां दा है ऐसी तेरी हालत बनी होई है ते फिर बहुते भारी हजूर कहिंदे तेरा सुभा ऐसा है कि ना खाण योग वस्तुआं भी मनुख खा लैंदा ते ना करन योग काम भी लोभी आदमी कर लैंदा है ना सजाउण वाले ना पहरन वाले कपड़े भी पाउण तो गुरेज नहीं करदा हे लोभ तू एडा माड़ा है फिर हजूर सच्चे पातशाह जी ने खालसा जी क्रोध बारे कहा से हे जन्म मरण मूलं अहंकार पापात्मा हे अहंकार तू ऐसा पापी आत्मा है जम्मण मरण का मूल कारण बनिया होया अहंकार ही होकर बंदा जमदा मरदा रहिंदा है परमेश्वर तो दूर होया रहिंदा ये पंजां विकारां बारे हजूर सच्चे पातशाह जी ने कृपा करके बचन फरमाए हरी लाल कृष्ण लाल ने बेनती की सतगुरो कृपा करो भी इस मनुख की रखिया सहायता किवें होवे परमेश्वर के चरणों की बेनती करनी चाहिए है सानू बेनती करनी नहीं आउंदी कलयुग जीव हाँ आप कृपा करके सानू दसो भी परमेश्वर के चरणों किवें बेनती करिए की बेनती करके मंगया करिए परमेश्वर तो हजूर सच्चे पातशाह ना पंडित लोगों उपदेश दे रहे हैं नाले मंगण दी जुगत दस रहे हैं परमेश्वर के चरणों किवें अरदास करी दी है सतगुरु कृपा करके उन्होंने भी उपदेश दे रहे हैं अपने ते भी कृपा करके फरमाउंदे हैं मन बिरतियां एकाग्रता सहित करदिया होया गज के कहो सतनाम श्री वाहिगुरु
प्राणनाथ गोबिंद
परमेश्वर के चरणों च पाई इउं बेनती करिए हे प्राणनाथ गोबिंद है हे मेरे प्राणा दे नाथ मालिक परमेश्वर वाहिगुरु गोबिंद है गो बाणी करके बिंद प्रकाश स्वरूप जो है गो बाणी करके बिंद जानने योग है जो वाहिगुरु परमेश्वर गो पृथ्वी का मालिक है उस वाहिगुरु परमेश्वर जो साडे प्राणा का आसरा रूप है उहदे चरणां च बेनती करिए हे प्राणनाथ गोबिंद है हे प्राणा दे नाथ मेरे गोबिंद मालिक वाहिगुरु परमेश्वर
कृपा निदान जगत गुरु
हे कृपा दे निदान खजाने ते जगत दे संसार दे सतगुरु जी तुसी कृपा दे निदान खजाने हो कृपा दे करण हारे हो ते सारे जगत दे गुरु स्वरूप हो चेतन स्वरूप हो सब जीवां दे हिरदे चों अज्ञानता दा हनेरा दूर करके रूप प्रकाश कर देण वाले हो हे जगत दे गुरु कृपा दे खजाने सतगुरु जी
संसार ताप हरण है
हे सच्चे पातशाह सारे संसार दे तापां नूं आदि दा व्याधि दा उपाधि आदिक दे जिहड़े तीन ताप ने होर जिहड़े संताप मनुख नूं चंबड़े होए ने उन्हां तिन्नां तापां लाउण वाले मेरे सतगुरु कृपे परमेश्वर निरंकार है हे सतगुरु जी हे संसार ताप हरण है संसार दे जीवां दे तापां नूं हरण नाश करन वाले सतगुरु
मैं सब दुख हरो
हे परमेश्वर करणा मैं करणा कृपा दे मैं तुसी स्वरूप हो ते साडे भी कृपा करके दुख हरो जी नाश कर दिओ जिथे संसार दे जीवां दे दुखां दी निवृत्ति करदे हो उथे करणा मैं करणा कृपा दे मैं स्वरूप सतगुरु हे हरि परमेश्वर जी साडे भी दुखां नूं हरो नाश कर दिओ
शरण योग दयाल
हे वाहिगुरु परमेश्वर शरण प्यां दी रखिया करन योग दयालु सतगुरु जी जिहड़े जिहड़े तुहाडी शरण विच आए ने उहनां दी रखिया सहायता करन योग हो पिछले युगां च वी रखी है मौजूदा समें च वी रख रहे हो आउण वाले समें च वी सदा वास्ते पैज प्रतिज्ञा रखण वाले हो जिहड़े शरण पैंदे ने तुहाडी उहनां दी रखिया करन योग मेरे सतगुरु गरीब नवाज हे दयालु कृपालु सतगुरु
दीन ਨਾਥ ਮਾਇਆ ਕਰੋ।
हे दीना गरीबां दे नाथ मालिक सतगुरु साडे ते भी माया कृपा कर दिओ जी, साडे ते भी रहमत करो। तुसी गरीबां दे उपर माया कृपा करन वाले हो, जिन्हां नूं कोई ढोई कोई आसरा नहीं सी समाज विच दिंदा। जिस नीच को कोई ना जानै नाम जपत ओ चौंकुंट मानै, जिस पापी को मिलै ना ढोई सरण आवै ता निर्मल होए। ਉਹਨਾਂ 'ਤੇ ਵੀ ਤੁਸੀਂ ਕਿਰਪਾ ਕਰਦੇ ਹੋ, ਦੀਨਾਨਾਥ ਮਾਇਆ ਕਰੋ। ਹੇ ਦੀਨਾਨਾਥ ਪਰਮੇਸ਼ਰ ਗਰੀਬਾਂ ਦੇ ਨਾਥ ਮਾਲਕ ਜੀ, ਸਾਡੇ ਉੱਪਰ ਵੀ ਕਿਰਪਾ ਰਹਿਮਤ ਸਾਡੇ 'ਤੇ ਕਰੋ। ਤਾਂ ਗੁਰੂ ਕੇ ਸਿੱਖ ਨੇ ਇਉਂ ਬੇਨਤੀ ਕਰਨੀ ਹੈ। ਇਹ ਹਜ਼ੂਰ ਸੱਚੇ ਪਾਤਸ਼ਾਹ ਨੇ ਵਾਹਿਗੁਰੂ ਦੇ ਚਰਨਾਂ 'ਚ ਅਸਤੋਤਰ ਕਰਨ ਵਾਸਤੇ, ਬੇਨਤੀ ਕਰਨ ਵਾਸਤੇ ਅੱਗੇ ਹਜ਼ੂਰ ਸੱਚੇ ਪਾਤਸ਼ਾਹ ਸਾਰਾਂਸ਼ ਕਿਰਪਾ ਕਰਕੇ ਦੱਸਦੇ ਨੇ ਵੀ ਸਿੱਖ ਨੇ ਮੰਗਣਾ ਕੀ ਹੈ। ਗੁਰੂ ਕੇ ਚਰਨਾਂ 'ਚ ਬੇਨਤੀ ਕਰਕੇ ਇੱਕੋ ਹੀ ਦਾਤ ਮੰਗਦੇ ਹਾਂ, ਹੇ ਗਰੀਬਾਂ 'ਤੇ ਕਿਰਪਾ ਕਰਨ ਵਾਲੇ, ਹੇ ਪ੍ਰਾਣਾਂ ਦੇ ਨਾਥ ਗੋਬਿੰਦ ਪਰਮੇਸ਼ਰ, ਸਭ ਸੰਸਾਰ ਦੇ ਦੁੱਖਾਂ ਨੂੰ ਹਰਨ ਵਾਲੇ ਸਤਿਗੁਰੂ ਸਾਡੇ 'ਤੇ ਵੀ ਕਿਰਪਾ ਕਰੋ ਜੀ। ਉਹ ਕਿਹੜੀ ਕਿਰਪਾ ਗੁਰੂ ਕਾ ਸਿੱਖ ਮੰਗਦਾ ਹੈ? ਹਜ਼ੂਰ ਸੱਚੇ ਪਾਤਸ਼ਾਹ ਫਰਮਾਉਂਦੇ ਹਨ,
ਸਰੀਰ ਸਵਸਥ ਖੀਣ ਸਮੇਂ।
ਹੇ ਸੱਚੇ ਪਾਤਸ਼ਾਹ, ਇੱਕ ਸਾਡੀ ਅਰਦਾਸ ਹੈ, ਇਹ ਤੁਹਾਡੇ ਕੋਲੋਂ ਮੰਗਦੇ ਹਾਂ, ਸਰੀਰ ਸਵਸਥ ਖੀਣ ਸਮੇਂ। ਜਦੋਂ ਤੱਕ ਸੱਚੇ ਪਾਤਸ਼ਾਹ ਸਾਡਾ ਸਰੀਰ ਸਵਸਥ ਹੋਵੇ, ਤਿਆਰ ਪ੍ਰਤਿਆਰ ਪਰ ਜੋਬਨ ਅਵਸਥਾ ਹੋਵੇ, ਚੜ੍ਹਦੀ ਕਲਾ ਹੋਵੇ, ਨਵਾਂ ਨਰਵਾ ਸਰੀਰ ਹੋਵੇ, ਕੋਈ ਰੋਗ ਨਾ ਹੋਵੇ, ਕੋਈ ਬਿਮਾਰੀ ਨਾ ਹੋਵੇ, ਚੜ੍ਹਦੀ ਜਵਾਨੀ ਹੋਵੇ। ਚੜ੍ਹਦੀ ਜਵਾਨੀ ਵਿੱਚ ਵੀ ਬਚਪਨ ਤੋਂ ਲੈ ਕੇ ਸੱਚੇ ਪਾਤਸ਼ਾਹ ਜਵਾਨੀ ਵਿੱਚ ਵੀ ਤੇਰੇ ਗੁਣਾਂ ਨੂੰ ਗਾਉਂਦੇ ਰਹੀਏ। ਜਦੋਂ ਸਰੀਰ ਨੌਂ ਬਰਨਾਓ ਹੈ ਨਾ, ਉਦੋਂ ਵੀ ਤੇਰੀ ਭਗਤੀ ਕਰਦੇ ਰਹੀਏ ਸੱਚੇ ਪਾਤਸ਼ਾਹ। ਅਤੇ ਜਦੋਂ ਸਰੀਰ ਬਿਰਧ ਹੋ ਜਾਵੇ ਖੀਣ ਸਮੇਂ, ਜਦੋਂ ਸਰੀਰ ਦਾ ਬਲ ਸਾਰਾ ਛੀਨਿਆ ਜਾਵੇ, ਸਮਾਪਤ ਹੋ ਜਾਵੇ, ਲੱਤਾਂ ਲੜਖੜਾਉਣ ਲੱਗ ਪੈਣ, ਹੱਥ ਕੰਬਣ ਲੱਗ ਪੈਣ, ਸਾਰਾ ਸਰੀਰ ਜਿਹੜਾ ਹੈ ਉਹ ਖਾਲਸਾ ਜੀ ਬਿਰਧ ਅਵਸਥਾ ਵਿੱਚ ਕੰਬਣ ਲੱਗ ਪੈਂਦਾ ਹੈ, ਸੋ ਅੱਖਾਂ ਤੋਂ ਦਿਸਣੋਂ ਹਟ ਜਾਂਦਾ, ਜੋਤ ਕਮਜ਼ੋਰ ਪੈ ਜਾਂਦੀ ਹੈ, ਜਵਾਨ ਬੋਲਣ ਤੋਂ ਆਤਰ ਹੋ ਜਾਂਦੀ ਹੈ, ਕੰਨ ਸੁਣਨ ਤੋਂ ਜਵਾਬ ਦੇ ਦਿੰਦੇ ਨੇ। ਸੱਚੇ ਪਾਤਸ਼ਾਹ ਜਦੋਂ ਸਰੀਰ ਦਾ ਬਲ ਕਮਜ਼ੋਰ ਹੋ ਜਾਂਦਾ ਨਾ, ਬਿਰਧ ਅਵਸਥਾ ਆ ਜਾਂਦੀ ਹੈ, ਉਸ ਬਿਰਧ ਅਵਸਥਾ ਦੇ ਸਮੇਂ ਦੇ ਵਿੱਚ ਵੀ, ਜਵਾਨੀ ਦੀ ਅਵਸਥਾ ਵਿੱਚ ਵੀ, ਜਦੋਂ ਸਰੀਰ ਸਵਸਥ ਹੋਵੇ, ਤਿਆਰ ਪ੍ਰਤਿਆਰ ਹੋਈਏ, ਉਦੋਂ ਵੀ ਅਤੇ ਖੀਣ ਸਮੇਂ, ਅਤੇ ਜਦੋਂ ਸਰੀਰ ਦਾ ਬਲ ਸਾਰਾ ਖੀਨਿਆ ਜਾਵੇ ਨਾ, ਸਮਾਪਤ ਹੋ ਜਾਵੇ, ਬਿਰਧ ਅਵਸਥਾ ਆ ਜਾਵੇ, ਉਸ ਬਿਰਧ ਅਵਸਥਾ ਨੂੰ ਪਾ ਕੇ ਵੀ, ਉਸ ਸਮੇਂ ਵਿੱਚ ਵੀ
ਅਨੰਤ ਨਾਨਕ,
ਹਜ਼ੂਰ ਸੱਚੇ ਪਾਤਸ਼ਾਹ ਸਿਮਰੰਤ ਨਾਨਕ, ਉਸ ਵੇਲੇ ਤੇਰੇ ਨਾਮ ਨੂੰ ਫਿਰ ਵੀ ਸਿਮਰਦੇ ਰਹੀਏ, ਬਚਪਨ ਵਿੱਚ ਵੀ ਯਾਦ ਕਰਦੇ ਰਹੀਏ, ਜਵਾਨੀ ਵਿੱਚ ਜਦੋਂ ਸਰੀਰ ਨੌਂ ਬਰਨਾਓ ਤਿਆਰ ਪ੍ਰਤਿਆਰ ਨਵਾਂ ਨਰਵਾ ਹੋਵੇ, ਉਸ ਸਮੇਂ ਵੀ ਤੇਰਾ ਸਿਮਰਨ ਕਰਦੇ ਰਹੀਏ, ਅਤੇ ਖੀਣ ਸਮੇਂ ਜਦੋਂ ਸਰੀਰ ਦਾ ਬਲ ਸਾਰਾ ਕਮਜ਼ੋਰ ਹੋ ਜਾਵੇ ਅਤੇ ਬਿਰਧ ਅਵਸਥਾ ਸਰੀਰ 'ਤੇ ਆਉਣ ਪਵੇ, ਸੱਚੇ ਪਾਤਸ਼ਾਹ ਉਦੋਂ ਵੀ ਸਿਮਰੰਤ ਨਾਨਕ ਸਿਮਰੰਤ ਯਾਦ ਕਰਦੇ ਰਹੀਏ ਮੇਰੇ ਸਤਿਗੁਰੂ
ਦਾਮੋਦਰ ਮਾਧਵ,
ਜਿਹੜਾ ਰਮਿਆ ਹੋਇਆ ਵਾਹਿਗੁਰੂ ਪਰਮੇਸ਼ਰ ਹੈ ਨਾ, ਉਹਦੇ ਨਾਮ ਦੇ ਤਾਂ ਹੀ ਜਿਹੜਾ ਦਮੋਦਰ ਹੈ, ਦਾਮ ਉਦਰ ਰੱਸੀ ਨਾਲ ਪੇਟ ਨੂੰ ਬਣਾਉਣ ਕਰਕੇ ਦਮੋਦਰ ਨਾਮ ਪਿਆ ਸੀ। ਮੈਂ ਪਿੱਛੇ ਵੀ ਇੱਕ ਦਿਨ ਬੇਨਤੀ ਕੀਤੀ ਸੀ, ਜਦੋਂ ਗੋਕਲਪੁਰੀ 'ਚ ਕ੍ਰਿਸ਼ਨ ਜੀ ਗਵਾਲਿਆਂ ਦੇ ਘਰ ਦਾ ਜਾ ਕੇ ਮੱਖਣ ਖਾ ਜਾਇਆ ਕਰਦੇ, ਨਾਲੇ ਮਟਕੇ ਭੰਨ ਆਇਆ ਕਰਦੇ, ਉਹਨਾਂ ਨੇ ਸਾਰੀਆਂ ਨੇ ਗਵਾਲਿਆਂ ਦੇ ਘਰ ਵਾਲੀਆਂ ਗੋਪੀਆਂ ਨੇ, ਸੋ ਆ ਕੇ ਬੇਨਤੀ ਕੀਤੀ ਜਸੋਦਾ ਮਾਤਾ ਨੂੰ ਵੀ, ਇਹ ਸਾਡੇ ਮੱਖਣ ਵਾਲੇ ਵੀ ਭਾਂਡੇ ਵੀ ਭੰਨ ਆਉਂਦੇ ਨੇ, ਦੁੱਧ ਵੀ ਡੋਲ ਪੀ ਆਉਂਦੇ ਨੇ, ਮੱਖਣ ਵੀ ਖਾ ਆਉਂਦੇ ਨੇ ਚੋਰੀ ਕਰਕੇ, ਇਹਨਾਂ ਨੂੰ ਰੋਕੋ। ਉਸ ਵੇਲੇ ਖਾਲਸਾ ਜੀ ਗੋਕਲ ਦੀਆਂ ਰੱਸੀਆਂ ਇਕੱਠੀਆਂ ਕਰਕੇ ਜਦੋਂ ਬੰਨਣ ਲੱਗੀ, ਜਸੋਦਾ ਏਡਾ ਸਰੀਰ ਵਧਾ ਲਿਆ, ਸਾਰੇ ਗੋਕਲ ਦੀਆਂ ਰੱਸੀਆਂ ਹੀ ਮੁੱਕ ਗਈਆਂ। ਅਖੀਰ ਉਸ ਵੇਲੇ ਖਾਲਸਾ ਜੀ ਆਪਣੇ ਪੇਟ ਨੂੰ ਬਣਾਇਆ, ਉਖਲੀ ਨਾਲ ਬੰਨ ਦਿੱਤੇ ਸਨ, ਉਹ ਜਦੋਂ ਉਖਲ ਨੂੰ ਖਿੱਚਿਆ ਅਤੇ ਉਖਲ ਵੀ ਪੁੱਟ ਦਿੱਤਾ। ਅੱਗੇ ਦੋ ਬਿਰਛ ਸੀ ਜਿਨ੍ਹਾਂ ਨੂੰ ਨਾਰਦ ਮੁਨੀ ਦਾ ਸਰਾਪ ਹੋਇਆ ਸੀ, ਇਹ ਨਲ ਅਤੇ ਕੂਬਰ ਸੀ, ਖਾਲਸਾ ਜੀ ਕੁਬੇਰ ਦੇ ਪੁੱਤਰ ਹੈ, ਇਹ ਛੱਪੜ ਵਿੱਚ ਨੰਗੇ ਹੀ ਨਹਾਈ ਜਾਣ, ਨਾਰਦ ਮੁਨੀ ਕੋਲ ਦੀ ਲੰਘ ਰਿਹਾ ਸੀ, ਉਹਨੇ ਆਖਿਆ ਬੱਚਿਓ ਤੁਸੀਂ ਜਲ ਦੇਵਤੇ ਦੀ ਤੁਹੀਨ ਕਰ ਰਹੇ ਹੋ, ਨੰਗੇ ਨਹਾਈ ਜਾਂਦੇ ਹੋ, ਸਰੀਰ ਨੂੰ ਢੱਕ ਕੇ ਨੰਗੇਜ ਢੱਕ ਕੇ ਨਹਾਉਣਾ ਚਾਹੀਦਾ। ਪਰ ਉਹ ਬੱਚੇ ਸੀ, ਸਗੋਂ ਉੱਧਰ ਨੂੰ ਮੂੰਹ ਕਰਕੇ ਲਘੂ ਸ਼ੰਕਾ ਕਰਨ ਲੱਗ ਪਏ, ਪਿਸ਼ਾਬ ਕਰਨ ਲੱਗ ਪਏ। ਉਹ ਨਾਰਦ ਮੁਨੀ ਨਾਰਾਜ਼ ਹੋਇਆ, ਕਹਿਣ ਲੱਗਾ ਤੁਸੀਂ ਮੇਰਾ ਵੀ ਅਪਮਾਨ ਕਰਦੇ ਹੋ, ਜਾਓ ਤੁਹਾਨੂੰ ਦੋਵੇਂ ਜੜ ਬਿਰਛ ਪੈਦਾ ਹੋਵੋਗੇ, ਦੋਵੇਂ ਇਕੱਠੇ ਜੋੜੇ ਬਿਰਛ ਜੰਮੋਗੇ। ਇਹ ਖਾਲਸਾ ਜੀ ਉਹਦੇ ਸਰਾਪ ਦੇ ਕਾਰਨ, ਇਹ ਚੀਲ ਦੇ ਬਿਰਛ ਵਰਗਾ ਲੰਮਾ ਜਿਹਾ ਦਰਖਤ ਹੁੰਦੇ ਨੇ, ਇਹ ਨਲ ਅਤੇ ਕੂਬਰ ਇਹ ਦੋਵੇਂ ਜੋੜੇ ਬਿਰਛ ਉਸ ਵੇਲੇ ਹੋਏ ਸੀ। ਦੋਵਾਂ ਦੇ ਵੱਖੋ ਵੱਖਰੇ ਡਾਣੇ ਸੀ। ਜਦੋਂ ਜਸੋਦਾ ਨੇ ਉਖਲੀ ਨਾਲ ਬੰਨੇ ਹੋਏ ਰੱਸੀਆਂ ਨਾਲ ਅਤੇ ਉਹ ਰਵੇਜ ਦੀ ਛਾਲ ਮਾਰ ਕੇ ਦੋਵਾਂ ਦਰੱਖਤਾਂ ਦੇ ਬੂਟਿਆਂ ਦੇ ਡਾਣਿਆਂ ਦੇ ਅੱਗੇ ਜਾ ਕਰਕੇ ਰੱਸੇ ਨਾਲ ਖਿੱਚ ਕੇ ਦੋਵੇਂ ਜੜ੍ਹਾਂ ਤੋਂ ਪੁੱਟ ਦਿੱਤੇ ਸੀ। ਉਹ ਜਿਹੜੇ ਸਰਾਪੇ ਹੋਏ ਸੀ ਉਹਨਾਂ ਦਾ ਵੀ ਭਲਾ ਕੀਤਾ ਸੀ। ਉਦੋਂ ਤੋਂ ਲੈ ਕੇ ਦਮੋਦਰ ਨਾਮ ਪੈ ਗਿਆ। ਦਾਮ ਨਾਮ ਰੱਸੀ ਦਾ ਹੁੰਦਾ, ਉਦਰ ਨਾਮ ਪੇਟ ਦਾ ਹੁੰਦਾ, ਪੇਟ ਨੂੰ ਰੱਸੀ ਨਾਲ ਬਣਾਉਣ ਕਰਕੇ ਨਾਮ ਦਮੋਦਰ ਪੈ ਗਿਆ ਭਗਵਾਨ ਦਾ। ਇਹ ਜਿੰਨੇ ਨਾਮ ਹਜ਼ੂਰ ਨੇ ਵਰਣਨ ਕੀਤੇ ਆ ਇਹ ਕਿਰਤਮ ਨਾਮ ਹਨ। ਤਾਂ ਹੀ ਹਜ਼ੂਰ ਦੇ ਬਚਨ ਨੇ ਗੁਰੂ ਰਾਮਦਾਸ ਸਤਿਗੁਰੂ ਜੀ ਦੇ ਆਪਣੇ ਮਾਰੂ ਸੋਲ੍ਹੇ ਦੀ ਬਾਣੀ ਵਿੱਚ ਬਚਨ ਆਉਂਦੇ ਨੇ, ਕਿਰਤਮ ਨਾਮ ਕਥੇ ਤੇਰੇ ਜੇਹਬਾ ਸਤ ਨਾਮ ਤੇਰਾ ਪਰਾ ਪੂਰਬਲਾ। ਜਿਹੜਾ ਸਤਨਾਮ ਅਤੇ ਵਾਹਿਗੁਰੂ ਮੰਤਰ ਹੈ ਇਹ ਖਾਲਸਾ ਜੀ ਸਤਿਗੁਰੂ ਦਾ ਬਖਸ਼ਿਆ ਹੋਇਆ ਹੈ, ਕਿਸੇ ਨਾਮ ਕਰਕੇ ਨਾਮ ਨਹੀਂ ਪਿਆ ਹੋਇਆ। ਬਾਕੀ ਜਿੰਨੇ ਸਾਰੇ ਨੇ ਇਹ ਕਿਰਤਮ ਨਾਮ ਨੇ ਪਰਮੇਸ਼ਰ ਦੇ। ਸੋ ਹਜ਼ੂਰ ਕਹਿੰਦੇ ਨੇ ਸਿਮਰੰਤ ਨਾਨਕ ਰਾਮ ਦਮੋਦਰ ਮਾਧਵ ਹੈ। ਹੇ ਸੱਚੇ ਪਾਤਸ਼ਾਹ, ਜਦੋਂ ਤੱਕ ਸਾਡਾ ਸਰੀਰ ਨੌਂ ਬਰਨਾਉ ਹੋਵੇ ਅਤੇ ਬਿਰਧ ਅਵਸਥਾ ਸਾਡੇ ਸਰੀਰ 'ਤੇ ਆ ਜਾਵੇ, ਅੰਤਲਾ ਸਵਾਸ ਹੋਵੇ, ਘੋਰੜੂ ਵੱਜਦਾ ਹੋਵੇ, ਕੋਈ ਕੋਈ ਸਾਹ ਆਉਂਦੇ ਹੁਣ ਬੜੀ ਤਕਲੀਫ ਵਿੱਚ ਵੀ ਹੋਈਏ, ਸੱਚੇ ਪਾਤਸ਼ਾਹ ਸਾਡੇ 'ਤੇ ਕਿਰਪਾ ਕਰੋ, ਅੰਤਲੇ ਸਾਹ ਲੈਣ ਤੱਕ ਤੇਰਾ ਨਾਮ ਸਿਮਰਦੇ ਰਹੀਏ। ਇਹ ਸਾਡੀ ਬੇਨਤੀ ਹੈ ਸੱਚੇ ਪਾਤਸ਼ਾਹ। ਜਵਾਨੀ ਵੀ ਸਾਡੀ ਐਵੇਂ ਬਰਬਾਦੀ ਵਿੱਚ ਨਾ ਚਲੀ ਜਾਵੇ, ਖਾਣ ਪੀਣ ਭੱਜ ਨੱਠ ਵਿਹਾਰਾਂ ਵਿਕਾਰਾਂ 'ਚ ਨਾ ਲੰਘ ਜਾਵੇ, ਬਿਰਧ ਅਵਸਥਾ ਵੀ ਸੱਚੇ ਪਾਤਸ਼ਾਹ ਤੇਰੇ ਲੇਖੇ ਲੱਗ ਜਾਵੇ, ਅਖੀਰਲੇ ਸਵਾਸ ਭਾਵੇਂ ਕਿੰਨੀ ਵੀ ਦੁੱਖ ਤਕਲੀਫ ਦਾ ਸਮਾਂ ਹੋਵੇ, ਅੰਤਲੇ ਸਾਹ ਲੈਣ ਤੱਕ ਸੱਚੇ ਪਾਤਸ਼ਾਹ ਤੇਰਾ ਨਾਮ ਸਿਮਰਦੇ ਰਹੀਏ, ਤੈਨੂੰ ਯਾਦ ਕਰਦੇ ਰਹੀਏ। ਹਰੀ ਲਾਲ ਕ੍ਰਿਸ਼ਨ ਲਾਲ, ਇਉਂ ਪਰਮੇਸ਼ਰ ਦੇ ਚਰਨਾਂ 'ਚ ਬੇਨਤੀ ਕਰਨੀ ਚਾਹੀਦੀ ਹੈ। ਹੇ ਪ੍ਰਾਣਨਾਥ ਗੋਬਿੰਦ ਹੈ, ਕਿਰਪਾ ਨਿਧਾਨ ਜਗਤ ਗੁਰੋ, ਹੇ ਸੰਸਾਰ ਤਾਪ ਹਰਣਾ ਕਰਣਾ ਮੈਂ ਸਭ ਦੁੱਖ ਹਰੋ, ਹੇ ਸੱਚੇ ਪਾਤਸ਼ਾਹ ਸਾਡੇ 'ਤੇ ਕਿਰਪਾ ਕਰੇ, ਅਵਸਥਾ ਦੇ ਦਿਓ ਅੱਠੇ ਪੈਰ ਮਰਨ ਤੱਕ ਆਖਰੀ ਦਮ ਤੱਕ, ਸੱਚੇ ਪਾਤਸ਼ਾਹ ਤੂੰ ਕਦੇ ਭੁੱਲੇ ਨਾ, ਹਰ ਵੇਲੇ ਤੇਰੀ ਯਾਦ ਬਣੀ ਰਹੇ। ਇਹ ਵਾਹਿਗੁਰੂ ਦੇ ਚਰਨਾਂ 'ਚ ਇਉਂ ਬੇਨਤੀ ਅਰਦਾਸ ਕਰੀਏ,
ਕਮਲ ਸਰਣੰ,
ਉਸ ਵਾਹਿਗੁਰੂ ਪਰਮੇਸ਼ਰ ਦੇ ਕਮਲ ਸਰੀਖੇ ਚਰਨਾਂ ਦੀ ਸ਼ਰਨ ਗ੍ਰਹਿਣ ਕਰਨੀ ਚਾਹੀਦੀ ਹੈ। ਵਾਹਿਗੁਰੂ ਪਰਮੇਸ਼ਰ ਜੋ ਚਰਨ ਆਸਰਾ ਰੂਪ ਹਨ, ਚਰਨ ਅਧਿਸ਼ਠਾਨ ਰੂਪ ਹਨ, ਚਰਨ ਜੋ ਪਵਿੱਤਰ ਹਨ, ਉਹਨਾਂ ਕਵਲ ਸਿੱਖੇ ਚਰਨਾਂ ਦਾ ਓਟ ਆਸਰਾ ਗ੍ਰਹਿਣ ਕਰੀਏ,
ਗੋਪਾਲ ਕੀਰਤਨ
ਤੇ ਰਮਣ ਕਰੀਏ, ਉਚਾਰਨ ਕਰੀਏ। ਗੋਪਾਲ ਗੋ ਪਿਰਥਵੀ ਦਾ ਜਿਹੜਾ ਪਾਲਣਹਾਰਾ ਪਰਮੇਸ਼ਰ ਹੈ, ਉਹਦਾ ਕੀਰਤਨ ਜਸ ਉਚਾਰਨ ਕਰਿਆ ਕਰੀਏ, ਕੀਰਤਨ ਭਗਤੀ ਕਰੀਏ। ਨੌ ਪ੍ਰਕਾਰ ਦੀ ਭਗਤੀ ਮੰਨੀ ਹੈ, ਸਰਵਣ ਸਿਮਰਨ ਕੀਰਤਨ ਪਾਲ ਸੇਵ ਅਰਚਾਨ ਦਾਸਾ ਸਖਪਨ ਬੰਦਨਾ ਸਰਬ ਨਿਵੇਦਨ ਜਾਣ, ਇਹ ਨਵਦਾ ਭਗਤੀ ਮੰਨੀ ਹੋਈ ਹੈ। ਸੱਚੇ ਪਾਤਸ਼ਾਹ ਚੋ ਕੀਰਤਨ ਭਗਤੀ ਦੀ ਦਾਤ ਸਾਨੂੰ ਕਿਰਪਾ ਕਰਕੇ ਬਖਸ਼ੋ, ਹਰ ਵੇਲੇ ਤੁਹਾਡੀ ਚਰਨਾਂ ਦੀ ਸ਼ਰਨ ਗ੍ਰਹਿਣ ਕਰੀਏ। ਅਤੇ ਰਮਣ ਗੋਪਾਲ ਕੀਰਤਨ ਹੈ, ਰਮਣ ਉਚਾਰਨ ਕਰੀਏ ਗੋਪਾਲ ਪਰਮੇਸ਼ਰ ਦੇ ਕੀਰਤਨ ਦੇ ਤਾਂ ਹੀ, ਗੁਰੂ ਕਾ ਕੀਰਤਨ ਹਰ ਵੇਲੇ ਕਰਦੇ ਰਿਹਾ ਕਰੀਏ।
ਸੰਗੇਣ ਤਰਣ ਨਾਨਕ,
ਹਜ਼ੂਰ ਕਹਿੰਦੇ ਨੇ ਫਿਰ ਗੁਰੂ ਕੀ ਸਾਧ ਸੰਗੇਣ, ਸੰਗਤ ਵਿੱਚ ਜਿਹੜੇ ਕੋਈ ਆਉਂਦਾ ਨਾ ਭਾਈ, ਫਿਰ ਤਰਣ ਤਰਨਾ ਹੁੰਦਾ, ਗੁਰੂ ਕੀ ਸਾਧ ਸੰਗਤ ਕਰਨੀ ਚਾਹੀਦੀ ਹੈ। ਬੇਨਤੀ ਕਰਕੇ ਪੁੱਛਿਆ ਸੀ ਨਾ ਸੱਚੇ ਪਾਤਸ਼ਾਹ ਕਿਵੇਂ ਤਰੀਦਾ ਸੰਸਾਰ ਤੋਂ, ਤਾਂ ਹਜ਼ੂਰ ਉਪਦੇਸ਼ ਦੇ ਕੇ ਦੱਸ ਰਹੇ ਹਨ। ਸੋ ਹੇ ਭਾਈ, ਵਾਹਿਗੁਰੂ ਪਰਮੇਸ਼ਰ ਜਿਹੜੀ ਸਾਧ ਸੰਗੇਣ ਸੰਗਤ ਹੈ, ਉਹਦੇ ਵਿੱਚ ਆ ਕੇ ਗੁਰੂ ਕਾ ਸਿਮਰਨ ਭਜਨ ਕਰੀਏ, ਤਾਂ ਤਰਨ ਤਰਨਾ ਹੋਵੇਗਾ, ਤਾਂ ਕਲਿਆਣ ਹੋਵੇਗੀ।
ਸਾਗਰ ਭੈ ਦੁਤਰੈ,
ਮਹਾਂ ਵੱਡਾ ਪਰ ਜਿਹੜਾ ਸਾਗਰ ਸਮੁੰਦਰ ਹੈ ਨਾ, ਸੰਸਾਰ ਹੈ, ਦੁੱਤਰ ਹੈ, ਜੇ ਤੋ ਤੁਰਨਾ ਤਰਨਾ ਬੜਾ ਭਾਰੀ ਦੁੱਤਰ ਕਠਿਨ ਹੈ, ਬੜਾ ਕਠਿਨ ਹੈ, ਬੜਾ ਔਖਾ ਹੈ ਜਿਸ ਤੋਂ ਤਰਨਾ ਮੁਕਤ ਹੋਣਾ। ਇਹ ਕਠਿਨ ਜਿਹੜਾ ਸਮੁੰਦਰ ਹੈ, ਸੰਸਾਰ ਭਵ ਸਾਗਰ ਹੈ, ਇਸ ਤੋਂ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਨਾਲ, ਗੁਰੂ ਕੀ ਸਾਧ ਸੰਗਤ ਕਰਨ ਦੇ ਨਾਲ, ਜਿਹੜਾ ਕਠਿਨ ਤਰਨ ਵਾਲਾ ਸੰਸਾਰ ਸਮੁੰਦਰ ਹੈ, ਇਸ ਤੋਂ ਤਰ ਜਾਵਾਂਗੇ, ਮੁਕਤ ਹੋ ਜਾਵਾਂਗੇ, ਮੁਕਤੀ ਰੂਪੀ ਕਿਨਾਰਾ ਪ੍ਰਾਪਤ ਹੋ ਜਾਵੇਗਾ, ਮੁਕਤੀ ਨੂੰ ਪ੍ਰਾਪਤ ਹੋਵਾਂਗੇ ਜੇ ਗੁਰੂ ਕੀ ਸੰਗਤ ਕਰਾਂਗੇ, ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਵਿੱਚ ਆਵਾਂਗੇ।
ਮਸਤਕ ਰੱਖਿਆ ਪਾਰ ਬ੍ਰਹਮ,
ਸੱਚੇ ਪਾਤਸ਼ਾਹ ਸਰੀਰ ਦੇ ਵੱਖੋ ਵੱਖਰੇ ਅੰਗਾਂ ਦਾ ਉਪਦੇਸ਼ ਕਿਰਪਾ ਕਰਕੇ ਦਿਓ ਜੀ। ਹਰੀ ਲਾਲ ਕ੍ਰਿਸ਼ਨ ਲਾਲ ਬੇਨਤੀ ਕਰਦੇ ਨੇ, ਸੱਚੇ ਪਾਤਸ਼ਾਹ ਇਹ ਸਰੀਰ ਸਫਲਾ ਕਿਵੇਂ ਹੋਵੇ, ਵੱਖੋ ਵੱਖਰਾ ਸਰੀਰ ਦੇ ਇਹ ਅੰਗ ਪ੍ਰਤੰਗ ਕਿਵੇਂ ਸਫਲੇ ਹੋਣ ਜੀ, ਤਾਂ ਹਜ਼ੂਰ ਕਿਰਪਾ ਕਰਕੇ ਫਰਮਾਉਂਦੇ ਹਨ। ਸਿਰ ਮਸਤਕ ਰੱਖਿਆ ਪਾਰ ਬ੍ਰਹਮ, ਸਿਰ ਅਤੇ ਮਸਤਕ ਮੱਥਾ ਜਿਹੜਾ ਖਾਲਸਾ ਜੀ, ਇਹਦੀ ਰੱਖਿਆ ਸਹਾਇਤਾ ਹੁੰਦੀ ਹੈ ਜੇ ਪਾਰ ਬ੍ਰਹਮ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰੀਏ। ਉਹ ਵਾਹਿਗੁਰੂ ਪਰਮੇਸ਼ਰ ਜੋ ਪਾਪਾਂ ਪੁੰਨਾਂ ਤੋਂ ਪਰੇ ਬ੍ਰਹਮ ਵਿਆਪਕ ਸਰੂਪ ਹੈ, ਜਦੋਂ ਉਹਦੀ ਯਾਦ ਵਿੱਚ ਜੁੜਾਂਗੇ ਤਾਂ ਸਿਰ ਦੀ ਵੀ ਅਤੇ ਮਸਤਕ ਮੱਥੇ ਦੀ ਵੀ ਫਿਰ ਰੱਖਿਆ ਹੋਵੇਗੀ, ਸਹਾਇਤਾ ਕਰੇਗਾ ਮੇਰਾ ਵਾਹਿਗੁਰੂ।
ਰੱਖਿਆ ਪਰਮੇਸ਼ਵਰ
ਅਤੇ ਹੱਥਾਂ ਦੀ ਅਤੇ ਕਾਇਆਂ ਸਰੀਰ ਜਿਹੜੀ ਦੇਹ ਹੈ ਇਹਦੀ ਰੱਖਿਆ ਕਰਨ ਵਾਸਤੇ ਪਰਮ ਈਸ਼ਵਰ ਵਾਹਿਗੁਰੂ ਪਰਮੇਸ਼ਰ ਦਾ ਨਾਮ ਸਿਮਰੀਏ। ਜਿਹੜਾ ਪਰਮ ਈਸ਼ਵਰ ਹੈ ਨਾ, ਵਾਹਿਗੁਰੂ ਸਰਬ ਵਿਭੂਤੀ ਦਾ ਮਾਲਕ ਹੈ, ਉਸ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰੀਏ, ਫਿਰ ਹੱਥਾਂ ਦੀ ਵੀ ਅਤੇ ਕਾਇਆਂ ਦੇਹ ਸਰੀਰ ਦੀ ਵੀ ਵਾਹਿਗੁਰੂ ਕਿਰਪਾ ਕਰਕੇ ਸਹਾਇਤਾ ਕਰੇਗਾ।
ਰੱਖਿਆ ਗੋਪਾਲ ਸਵਾਮੀ
ਅਤੇ ਫਿਰ ਆਤਮਾ ਜਿਹੜੀ ਮਨ ਹੈ ਨਾ ਖਾਲਸਾ ਜੀ, ਇਹਦੀ ਰੱਖਿਆ ਜੇ ਕਰਨੀ ਚਾਹੁੰਦੇ ਹੈ ਤਾਂ ਗੋਪਾਲ ਸਵਾਮੀ ਜਿਹੜਾ ਗੋ ਪਿਰਥਵੀ ਦਾ ਪਾਲਣ ਕਰਨ ਵਾਲਾ ਸਵਾਮੀ ਮਾਲਕ ਹੈ, ਉਸ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਦੀ ਯਾਦ 'ਚ ਜੁੜੀਏ, ਗੋਪਾਲ ਪਰਮੇਸ਼ਰ ਦਾ ਸਿਮਰਨ ਕਰੀਏ ਭਾਈ, ਤਾਂ ਆਤਮਾ ਦੀ ਅਤੇ ਸਾਡੇ ਮਨ ਦੀ ਰੱਖਿਆ ਸਹਾਇਤਾ ਮੇਰਾ ਵਾਹਿਗੁਰੂ ਪਰਮੇਸ਼ਰ ਕਰੇਗਾ।
ਧਨ ਚਾਰਣ ਰੱਖਿਆ ਜਗਦੀਸ਼ਵਰ
ਅਤੇ ਧਨ ਜਿਹੜਾ ਹੈ ਖਾਲਸਾ ਜੀ ਪਦਾਰਥ ਆ ਜੜ ਮਾਇਆ ਜਿਹੜੀ ਆਦਿਕ ਹੈ, ਹਜ਼ੂਰ ਕਹਿੰਦੇ ਦੀ ਰੱਖਿਆ ਜੇ ਕਰਨੀ ਚਾਹੁੰਦੇ ਹੋ ਤਾਂ ਫਿਰ ਜਗਤ ਦਾ ਈਸ਼ਵਰ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਿਆ ਕਰੋ, ਅਤੇ ਜੇ ਪੈਰ ਜਿਹੜੇ ਨੇ ਖਾਲਸਾ ਜੀ ਤਾਂ ਇਹ ਰੱਖਿਆ ਸਹਾਇਤਾ ਹੋਵੇਗੀ ਪੈਰਾਂ ਦੀ, ਜੇ ਜਗਤ ਦੇ ਈਸ਼ਵਰ ਮਾਲਕ ਵਾਹਿਗੁਰੂ ਪਰਮੇਸ਼ਰ ਦਾ ਚਿੰਤਨ ਕਰਾਂਗੇ। ਧਨ ਵੀ ਤਾਂ ਹੀ ਰੱਖਿਆ, ਧਨ ਦੀ ਵੀ ਤਾਂ ਹੀ ਰੱਖਿਆ ਹੋਵੇਗੀ, ਨਹੀਂ ਤਾਂ ਜਿਹੜੇ ਟੈਕਸ ਵਾਲੇ ਮਸੂਲ ਵਾਲੇ ਸਰਕਾਰ ਵਾਲੇ ਅੱਗ ਡੋਬ ਸਾੜ ਦਿੰਦੀ ਹੈ, ਪਾਣੀ ਡੋਬ ਦਿੰਦਾ ਹੈ, ਸੋ ਇਹ ਧਨ ਵੀ ਬਰਬਾਦ ਹੋ ਜਾਂਦਾ ਹੈ। ਇਹ ਤਾਂ ਹੀ ਇਹਦੀ ਰੱਖਿਆ ਹੋ ਸਕਦੀ ਹੈ ਅਤੇ ਪੈਰਾਂ ਦੀ ਵੀ ਰੱਖਿਆ ਹੋ ਸਕਦੀ ਹੈ ਜੇ ਭਾਈ ਜਗਤ ਦੇ ਈਸ਼ਵਰ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਦੀ ਯਾਦ ਵਿੱਚ ਜੁੜੀਏ, ਉਸ ਜਗਤ ਦੇ ਈਸ਼ਵਰ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਭਜਨ ਕਰੀਏ, ਉਹਦਾ ਸਿਮਰਨ ਭਜਨ ਜਦੋਂ ਕਰਾਂਗੇ ਫਿਰ ਸਹਾਇਤਾ ਹੋਵੇਗੀ।
ਰੱਖਿਆ ਗੁਰ ਦਇਆਲ
ਸਰਬ ਸਾਰੇ ਪ੍ਰਕਾਰ ਦੀ ਰੱਖਿਆ ਜਿਹੜੀ ਹੈ ਨਾ ਗੁਰੂ ਪਰਮੇਸ਼ਰ ਨਿਰੰਕਾਰ ਹੈ, ਉਹ ਦਿਆਲੂ ਸਤਿਗੁਰੂ ਪਰਮੇਸ਼ਰ ਦਾ ਜਦੋਂ ਸਿਮਰਨ ਕਰਾਂਗੇ, ਗੁਰੂ ਦਿਆਲੂ ਹੈ, ਜਦੋਂ ਗੁਰੂ ਦਾ ਸਿਮਰਨ ਕਰਾਂਗੇ ਤਾਂ ਸਾਰੇ ਪ੍ਰਕਾਰ ਦੀ ਰੱਖਿਆ ਸਹਾਇਤਾ ਮੇਰਾ ਕਿਰਪਾ ਕਰਕੇ ਦਾਤਾ ਕਰੇਗਾ।
ਦੁੱਖ ਬਿਨਾਸ਼ਨ
ਔਰ ਭੈ ਆਦਿਕ ਜਿਹੜਾ ਪਿਆ ਹੋਇਆ, ਜੇ ਭੈ ਭੈ ਪਰਲੋਕ ਪੈ ਜਨਮ ਵੇਦ ਨਾ ਜਾਤ, ਅੰਨ ਰੱਖਿਆ ਔਰ ਗੁਪਤ ਪੈ ਅਕਸ਼ ਮਾਤਰ ਭੈ ਸਾਤ, ਇਹ ਸੱਤ ਪ੍ਰਕਾਰ ਦਾ ਭੈ ਵੀ ਅਤੇ ਜਿਹੜੇ ਦੁੱਖ ਚੰਬੜੇ ਹੋਏ ਨੇ, ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੇ ਤਨ ਤਹਾਏ ਵੈਦ ਨਾ ਭੋਲੇ ਦਾਰੂ ਲਾਏ, ਸੋ ਇਹ ਵੱਡੇ ਪਰ ਜਿਹੜੇ ਦੁੱਖ ਚੰਬੜੇ ਹੋਏ ਨੇ, ਜਦੋਂ ਗੁਰੂ ਕੀ ਯਾਦ ਵਿੱਚ ਜੁੜਾਂਗੇ ਪਿਆਰਿਓ ਫਿਰ ਦੁੱਖਾਂ ਦਾ ਵਿਨਾਸ਼ ਹੋ ਜਾਵੇਗਾ। ਹਰ ਪ੍ਰਕਾਰ ਦੀ ਪਰਮੇਸ਼ਰ ਕਿਰਪਾ ਕਰਕੇ ਰੱਖਿਆ ਅਤੇ ਸਹਾਇਤਾ ਕਰੇਗਾ। ਹਜ਼ੂਰ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਫਿਰ ਫਰਮਾਉਂਦੇ ਹਨ,
ਸਿਰ ਮਸਤਕ ਰੱਖਿਆ ਪਾਰ ਬ੍ਰਹਮੰ।
ਹਜ਼ੂਰ ਕਹਿੰਦੇ ਨੇ ਪਿਆਰਿਓ ਸਿਰ ਮਸਤਕ ਰੱਖਿਆ ਪਾਰ ਬ੍ਰਹਮੰ, ਸਿਰ ਅਤੇ ਮਸਤਕ ਮੱਥਾ ਇਹ ਰੱਖਿਆ ਹੋਇਆ ਤਾਂ ਹੀ ਸਫਲਾ ਹੈ ਜੇ ਸਿਰ ਗੁਰੂ ਕੇ ਚਰਨਾਂ ਵਿੱਚ ਝੁਕਦਾ ਹੈ, ਮੱਥਾ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਝੁਕਦਾ ਹੈ ਅਤੇ ਰੱਖਿਆ ਹੋਇਆ ਸਫਲਾ ਹੈ। ਜੋ ਸਿਰ ਗੁਰ ਨਾਨਿਵੈ ਗੁਰ ਲੱਗਾ ਇਹਨਾਂ ਚਰਣੀ, ਤ੍ਰਿਗ ਲੋਇਨ ਗੁਰ ਦਰਸ ਬਿਨ ਦੇਖੈ ਪਰ ਤਰਣੀ। ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਨੇ, ਜਿਹੜਾ ਸਿਰ ਗੁਰੂ ਅੱਗੇ ਨਹੀਂ ਨਿਉਂਦਾ ਉਹ ਸਿਰ ਕਾਹਦਾ ਰੱਖਿਆ ਹੋਇਆ ਸਫਲਾ ਹੈ। ਐਵੇਂ ਹੀ ਸਿਰ 'ਤੇ ਬੋਝ ਜਿਹਾ ਪਿਆ ਹੋਇਆ, ਐਵੇਂ ਹੀ ਭਾਰ ਹੀ ਚੁੱਕੀ ਫਿਰਦੇ ਹਨ। ਹਜ਼ੂਰ ਕਹਿੰਦੇ ਨਹੀਂ, ਜੇ ਵਾਹਿਗੁਰੂ ਦੇ ਅੱਗੇ ਝੁਕਦਾ, ਦੰਭੀਆਂ ਅੱਗੇ, ਪਖੰਡੀਆਂ ਅੱਗੇ, ਨਕਲੀਆਂ ਗੁਰੂਆਂ ਅੱਗੇ ਝੁਕਦਾ ਫਿਰਦਾ, ਐਵੇਂ ਕਰਿਆ ਉਹਦੇ ਅੱਗੇ ਗੋਡੇ ਰਗੜਦਾ, ਕਰਿਆ ਉਹਦੇ ਅੱਗੇ ਗਿੱਟੇ ਰਗੜਦਾ ਫਿਰਦਾ, ਐਵੇਂ ਲੋਕਾਂ ਮਗਰ ਧੱਕੇ ਤੋੜੇ ਖਾਂਦਾ ਫਿਰਦਾ, ਇਹ ਸਿਰ ਰੱਖਿਆ ਹੋਇਆ ਕਾਹਦੇ ਲਈ ਜਿਹੜੇ ਥਾਂ ਥਾਂ 'ਤੇ ਝੁਕਦਾ ਫਿਰਦਾ, ਇਵੇਂ ਬੇਗੈਰਤਾ ਜਿਹਾ ਹੋਇਆ ਹੋਇਆ, ਖਸਮ ਛੋੜ ਦੂਜਾ ਲੱਗੇ ਡੁੱਬੇ ਸੇਵਣ ਜਾ ਰਿਹਾ, ਇਹ ਸਿਰ ਰੱਖਿਆ ਹੋਇਆ ਤਾਂ ਹੀ ਸਫਲਾ ਹੈ, ਮੱਥਾ ਰੱਖਿਆ ਹੋਇਆ ਤਾਂ ਹੀ ਸਫਲਾ ਹੈ ਜੇ ਵਾਹਿਗੁਰੂ ਪਰਮੇਸ਼ਰ ਪਾਰ ਬ੍ਰਹਮ ਦੇ ਅੱਗੇ ਝੁਕਦਾ ਹੈ। ਪਾਵ ਸੁਹਾਵੇ ਜਾਂ ਤਾਂ ਉਹ ਤੇਰੇ ਜੁਲਦੇ, ਸੀਸ ਸੁਹਾਵਾ ਚਰਣੀ, ਮੁੱਖ ਸੁਹਾਵਾ ਜਾਂ ਤਾਂ ਉਹ ਜਸ ਗਾਵੈ, ਜੀਓ ਪਿਆ ਤਾਂ ਉਹ ਸਰਣੀ। ਇਹ ਸਿਰ ਤਾਂ ਹੀ ਖਾਲਸਾ ਜੀ ਸਫਲਾ ਜੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਝੁਕੇਗਾ, ਹੋ ਕੇ ਗੁਰੂ ਕਾ ਸਿੱਖ ਅਤੇ ਮੜੀਆਂ ਅੱਗੇ ਝੁਕਦਾ ਫਿਰੇ, ਮੁਸਲਮਾਨਾਂ ਅੱਗੇ ਝੁਕਦਾ ਫਿਰੇ, ਐਵੇਂ ਦੰਭੀਆਂ ਪਖੰਡੀਆਂ ਦੇ ਡੇਰਿਆਂ 'ਤੇ ਜਾ ਕੇ ਦੀਵੇ ਜਗਾਉਂਦਾ ਫਿਰ, ਕਦੇ ਵਾਸਤੇ ਵੀ ਨਹੀਂ। ਗੁਰੂ ਕਾ ਸਿੱਖ ਅਤੇ ਗੁਰੂ ਗ੍ਰੰਥ ਸਾਹਿਬ ਅੱਗੇ ਝੁਕੇ, ਗੁਰੂ ਕੀ ਸਾਧ ਸੰਗਤ ਗੁਰੂ ਸਰੂਪ ਹੈ, ਗੁਰੂ ਕੀ ਸਾਧ ਸੰਗਤ ਅੱਗੇ ਸਿਰ ਝੁਕਾਉਣਾ ਪੁੰਨ ਹੈ, ਲੇਕਿਨ ਐਵੇਂ ਉਹਦੇ ਗਿੱਟੇ ਗੋਡੇ ਫੜ ਉਹਦੇ ਅੱਗੇ ਸਿਰ ਜਨਵਾਉਂਦਾ ਫਿਰ ਨਹੀਂ। ਗੁਰੂ ਕੇ ਪਿਆਰਿਆ ਦਸਾਂ ਹੀ ਪਾਤਸ਼ਾਹੀਆਂ ਦੇ ਜੋਤੀ ਸਰੂਪ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਚਰਨਾਂ 'ਤੇ ਸਿਰ ਰੱਖ, ਸਤਿਗੁਰੂ ਤੇਰੇ ਤੇ ਕਿਰਪਾ ਕਰਨਗੇ ਸਿਰ ਰੱਖਿਆ ਹੋਇਆ ਤਾਂ ਸਫਲ ਹੈ ਜੇ ਖਾਲਸਾ ਜੀ। ਜੇ ਵਾਹਿਗੁਰੂ ਪਰਮੇਸ਼ਰ ਦੇ ਪਾਰ ਬ੍ਰਹਮ ਪਰਮੇਸ਼ਰ ਦੇ ਚਰਨਾਂ ਝੁਕਦਾ ਹੈ ਮੱਥਾ ਰੱਖਿਆ ਹੋਇਆ ਵੀ ਤਾਂ ਹੀ ਇਹ ਸਫਲਾ ਹੈ। ਸੋ ਮਹਾਂਪੁਰਖ ਦੱਸਦੇ ਸੀ ਜਿਹੜਾ ਖਾਲਸਾ ਜੀ ਇੱਕ ਬੜਵਾ ਨਾਲ ਅਗਨੀ ਹੈ ਜਿਹੜੀ ਸਮੁੰਦਰ ਚਾਰ ਤਰ੍ਹਾਂ ਦੀ ਅੱਗ ਹੈ। ਇੱਕ ਤਾਂ ਜਠਰਾਗਣ ਅਗਨੀ ਹੈ, ਅੱਗੇ ਵੀ ਹਜ਼ੂਰ ਕਿਰਪਾ ਕਰਕੇ ਦੱਸਣਗੇ ਅਗਲੀ ਸ਼ਬਦ ਵਿੱਚ, ਇੱਕ ਜਠਰਾਗਣ ਅਗਨੀ ਜਿਹੜੀ ਸਾਡੇ ਪੇਟ ਵਿੱਚ ਮੱਚਦੀ ਹੈ, ਇੱਕ ਖਾਲਸਾ ਜੀ ਡੌਂ ਅਗਨੀ ਹੁੰਦੀ ਜਿਹੜੀ ਜੰਗਲ ਨੂੰ ਲੱਗਦੀ ਹੈ, ਇੱਕ ਬੜਵਾ ਨਾਲ ਅਗਨੀ ਜੇ ਹੁੰਦੀ ਜਿਹੜੀ ਸਮੁੰਦਰ ਵਿੱਚ ਪਾਣੀ ਸੋਖਤਾ ਕਰਦੀ ਹੈ, ਅਤੇ ਇੱਕ ਪ੍ਰਤੱਖ ਅਗਨੀ ਹੈ ਜਿਹਦੇ ਨਾਲ ਅਸੀਂ ਲੰਗਰ ਪਾਣੀ ਰਸੋਈ ਦਾ ਕੰਮ ਕਰਦੇ ਹਾਂ। ਇਹ ਚਾਰ ਪ੍ਰਕਾਰ ਦੀ ਅੱਗ ਮੰਨੀ ਹੋਈ, ਇੱਕ ਤਾਂ ਪ੍ਰਤੱਖ ਅਗਨੀ ਹੈ, ਇੱਕ ਜਠਰਾਗਣ ਅਗਨੀ ਹੈ ਜੇ ਪੇਟ ਵਿੱਚ ਮੱਚਦੀ ਹੋਈ ਮੱਧਮ ਪੈ ਜਾਵੇ ਨਾ ਤਾਂ ਬੰਦੇ ਦੀ ਪਾਚਨ ਸ਼ਕਤੀ ਕਮਜ਼ੋਰ ਹੋ ਜਾਂਦੀ, ਖਾਧਾ ਪੀਤਾ ਹਜ਼ਮ ਨਹੀਂ ਹੁੰਦਾ, ਸੋ ਸਰੀਰ ਰੋਗੀ ਹੋ ਜਾਂਦਾ। ਜੋ ਉਹ ਅਗਨ ਜਿਹੜੀ ਅੰਦਰਲੀ ਹੈ ਜਠਰਾਗਣ ਅਗਨੀ ਜੇ ਕਿਤੇ ਕਮਜ਼ੋਰ ਪੈ ਜਾਵੇ ਤਾਂ, ਅਤੇ ਜਿਹੜੀ ਖਾਲਸਾ ਜੀ ਡੌਂ ਅਗਨੀ ਹੈ ਉਹ ਜੰਗਲ ਨੂੰ ਲੱਗਦੀ ਹੈ। ਜਦੋਂ ਫੱਗਣ ਚੇਤਰ ਦੇ ਦਿਨ ਜਿਹੜੇ ਅੱਜ ਕੱਲ੍ਹ ਚੱਲਦੇ ਨੇ ਪੰਜਾਬ 'ਚ, ਕਦੇ ਬੱਦਲ ਆ ਗਿਆ, ਕਦੇ ਹਨੇਰੀ ਆ ਗਈ, ਮੌਸਮ ਖਰਾਬ ਰਹਿੰਦਾ ਹੈ, ਉਹ ਜਦੋਂ ਫੱਗਣ ਚੇਤਰ ਦੇ ਦਿਨ ਆਉਂਦੇ ਨੇ ਅਤੇ ਪਹਿਲੇ ਸਿਆਲ ਦੇ ਬਸੰਤ ਵਾਹਿਗੁਰੂ ਪਹਿਲੀ ਜਿਹੜੀ ਪੱਤ ਝੜ ਰੁੱਤ ਹੁੰਦੀ ਹੈ ਉਹ ਦਰੱਖਤਾਂ ਦੇ ਪੱਤੇ ਕੁਮਲਾ ਕੇ ਥੱਲੇ ਡਿੱਗ ਪੈਂਦੇ ਨੇ ਅਤੇ ਨਵੀਆਂ ਕਰੂਮਲੀਆਂ ਅੱਜ ਕੱਲ੍ਹ ਫੁੱਟਣੀਆਂ ਹੁੰਦੀਆਂ ਨੇ, ਫੱਗਣ ਚੇਤਰ 'ਚ ਨਿਕਲਦੀਆਂ, ਉਹਨੂੰ ਬਸੰਤ ਰੁੱਤ ਵੀ ਆਪਾਂ ਕਹਿੰਦੇ ਹਾਂ। ਉਹ ਜਦੋਂ ਹਨੇਰੀ ਆਉਂਦੀ ਹੈ ਵਾਂਸ ਨਾਲ ਵਾਂਸ ਸੁੱਕਾ ਖਹਿੰਦਾ ਅਤੇ ਵਿੱਚੋਂ ਅੱਗ ਪੈਦਾ ਹੁੰਦੀ ਹੈ, ਉਹ ਅੱਗ ਜਿਹੜੀ ਹੈ ਥੱਲੇ ਜਦੋਂ ਡਿੱਗਦੀ ਹੈ ਥੱਲੇ ਹੁੰਦੇ ਨੇ ਸੁੱਕੇ ਕੱਖ, ਉਹ ਚਾਟੀ ਕੱਖਾਂ ਨੂੰ ਲੱਗ ਜਾਂਦੀ ਹੈ ਅਤੇ ਸਾਰਾ ਜੰਗਲ ਸਾੜ ਕੇ ਤਬਾਹ ਕਰ ਦਿੰਦੀ ਹੈ, ਉਹਨੂੰ ਡੌਂ ਅਗਨੀ ਕਹੀਦਾ। ਭਗਤ ਬਾਣੀ ਵਿੱਚ ਭਗਤਾਂ ਨੇ ਬਚਨ ਕਹੇ ਨੇ ਕਿ ਕੱਤਕ ਕੂੰਜਾਂ ਚੇਤ ਡੌਂ, ਉਹ ਚੇਤਰ ਦੇ ਦਿਨਾਂ ਵਿੱਚ ਹਨੇਰੀਆਂ ਆਉਣ ਕਰਕੇ ਡੌਂ ਅਗਨੀ ਲੱਗ ਕੇ ਸਾਰਾ ਜੰਗਲ ਹੀ ਸਾੜ ਕੇ ਤਬਾਹ ਕਰ ਦਿੰਦੀ ਹੈ। ਅਤੇ ਇੱਕ ਖਾਲਸਾ ਜੀ ਚੌਥੀ ਹੁੰਦੀ ਬੜਵਾ ਨਾਲ ਅਗਨੀ ਜਿਹੜੀ ਸਮੁੰਦਰ 'ਚ ਪਾਣੀ ਨੂੰ ਸੋਖਤਾ ਕਰਦੀ ਹੈ, ਸੱਤਾਂ ਸਮੁੰਦਰਾਂ ਦਾ ਪਾਣੀ ਉੱਤੇ ਖਾਲਸਾ ਜੀ ਐਂ ਪੈਂਦਾ ਜਿਵੇਂ ਤੱਤੇ ਤਵੇ 'ਤੇ ਰੋਟੀ ਪਕਾਉਣ ਵਾਲੇ ਉਹ 'ਤੇ ਤਵੇ 'ਤੇ ਬੂੰਦ ਪਾਣੀ ਦੀ ਪਵੇ ਅਤੇ ਝੱਟ ਸੜ ਕੇ ਦਫਾ ਖਤਮ ਹੋ ਜਾਂਦੀ ਹੈ, ਉਹ ਸੱਤਾਂ ਸਮੁੰਦਰਾਂ ਦਾ ਪਾਣੀ ਉਹਦੇ 'ਤੇ ਪੈਂਦਾ, ਇੰਨੀ ਅੱਗ ਉਹਦੇ ਵਿੱਚ ਹੁੰਦੀ ਹੈ। ਮਹਾਂਪੁਰਖ ਦੱਸਿਆ ਕਰਦੇ ਸੀ ਨਾਸਤਕ ਅਤੇ ਵਿਗੜੇ ਹੋਏ ਲੋਕਾਂ ਦੇ ਉਹਦੇ ਥੱਲੇ ਜਿਵੇਂ ਖੁੰਡ ਬਾਲੀ ਦੇ ਨਾ, ਇਹ ਸਿਰਾਂ ਦੀ ਅੱਗ ਉਹਦੇ ਥੱਲੇ ਮੱਚਦੀ ਹੈ ਅਤੇ ਉਹ ਸਿਰ ਥੱਲੇ ਉਹਦੇ ਮਚਾਏ ਜਾਂਦੇ ਨੇ। ਵਿਗੜੇ ਹੋਏ ਨਾਸਤਕ ਲੋਕਾਂ ਦੇ ਸਿਰ ਦੀ ਅੱਗ ਉੱਥੇ ਮੱਚਦੀ ਹੈ ਅਤੇ ਇੰਨੀ ਤੇਜ਼ ਅਗਨੀ ਹੈ ਵੀ ਸੱਤਾਂ ਸਮੁੰਦਰਾਂ ਦਾ ਪਾਣੀ ਬੂੰਦ ਦੀ ਨਿਆਈ ਡਿੱਗਦਾ ਅਤੇ ਚਾਟੀ ਸੜ ਕੇ ਖਤਮ ਹੋਈ ਜਾਂਦਾ ਹੈ, ਉਹ ਬੜਵਾ ਨਾਲ ਅਗਨੀ ਹੁੰਦੀ ਹੈ। ਸੋ ਜਿਹੜਾ ਸਿਰ ਗੁਰੂ ਅੱਗੇ ਨਹੀਂ ਝੁਕਦਾ, ਹਜ਼ੂਰ ਕਹਿੰਦੇ ਸੋ ਸਿਰ ਕੀ ਜੈ ਕਾਂ ਕੁੰਨੇ ਹੇਠ ਜਲਾਈਏ ਬਾਲਣ ਸੰਦਾ ਥਾਏ, ਉਹ ਬਾਲਣ ਦੀ ਥਾਂ 'ਤੇ ਅੱਗ ਥੱਲੇ ਡਾਹ ਦੇਣਾ ਚਾਹੀਦਾ, ਕੀ ਉਹ ਸਿਰ ਰੱਖੇ ਦਾ ਫਾਇਦਾ ਕੋ ਫਾਇਦਾ। ਜਿਹੜਾ ਸਿਰ ਗੁਰੂ ਦੇ ਅੱਗੇ ਨਹੀਂ ਝੁਕਦਾ ਉਹ ਮੱਥਾ ਰੱਖਿਆ ਹੋਇਆ ਕਾਹਦਾ ਸਫਲਾ ਹੈ, ਜੇ ਲੋਕਾਂ ਦੇ ਅੱਗੇ ਡਿੱਗਦਾ ਫਿਰਦਾ ਹੈ, ਮੱਥਾ ਰੱਖਿਆ ਹੋਇਆ ਸਿਰ ਰੱਖਿਆ ਤਾਂ ਹੀ ਸਫਲਾ ਹੈ, ਜੇ ਗੁਰੂ ਕੇ ਚਰਨਾਂ 'ਤੇ ਝੁਕਦਾ ਹੈ। ਹਜ਼ੂਰ ਕਹਿੰਦੇ ਹਸਤ ਹੱਥ ਰੱਖੇ ਹੋਏ ਤਾਂ ਹੀ, ਇਕਾਇਆ ਦੇਹ ਰੱਖੀ ਹੋਈ ਵੀ ਤਾਂ ਹੀ ਸਫਲੀ ਹੈ ਨਾ, ਜੇ ਹੱਥਾਂ ਨਾਲ ਧਰਮ ਦੀ ਕਿਰਤ ਕਰਦਾ ਹੈ, ਗੁਰੂ ਕੇ ਸੰਗਤ ਦੇ ਜਾ ਕੇ ਜੋੜੇ ਸਾਫ਼ ਕਰਦਾ ਹੈ, ਗੁਰੂ ਕੇ ਦਰ ਦੀਆਂ ਦਰੀਆਂ ਝਾੜ ਕੇ ਵਿਛਾਉਂਦਾ ਹੈ, ਪੱਖੇ ਦੀ ਸੇਵਾ ਕਰਦਾ ਹੈ, ਲੰਗਰ ਦੀ ਸੇਵਾ ਕਰਦਾ, ਵਰਤਾਉਂਦਾ ਹੈ, ਭਾਂਡੇ ਮਾਂਜਦਾ, ਗੁਰਸਿੱਖਾਂ ਦੀ ਸੇਵਾ ਕਰਦਾ ਹੈ, ਫਿਰ ਤਾਂ ਹੱਥ ਨੇ ਬਹੁਤ ਸਫਲੇ। ਅਤੇ ਜੇ ਹੱਥਾਂ ਨਾਲ ਕਦੇ ਖੂਨ ਖਿੰਜਣ ਦਾ ਲੋਕਾਂ ਨਾਲ ਧੱਕੇਸ਼ਾਹੀ, ਕਿਸੇ ਨੂੰ ਕੁੱਟ ਮਾਰ, ਕਿਸੇ ਨੇ ਜ਼ੁਲਮ ਕਰ, ਅੱਤਿਆਚਾਰ ਕਰ, ਅਤੇ ਸਤਿਗੁਰੂ ਕਹਿੰਦੇ ਕਾਹਦੇ ਹੱਥ ਰੱਖੇ ਹੋਏ ਬੇਕਾਰ ਹੀ ਹੈ ਨਾ, ਕੋਈ ਲਾਭ ਨਹੀਂ। ਮੈਂ ਰਾਤ ਵੀ ਬੇਨਤੀ ਕੀਤੀ ਸੀ, ਦਸਮ ਪਾਤਸ਼ਾਹ ਗਰੀਬ ਨਿਵਾਜ ਨੇ ਜਲ ਮੰਗਿਆ, ਅਮੀਰ ਘਰ ਦਾ ਨੌਜਵਾਨ ਲੜਕਾ, ਉਹਨੇ ਸਤਿਗੁਰਾਂ ਵਾਸਤੇ ਕਟੋਰਾ ਜਲ ਦਾ ਭਰ ਕੇ ਲਾਇਆ, ਲਓ ਮਹਾਰਾਜ ਜਲ ਛਕ ਲਓ, ਹਜ਼ੂਰ ਘੋੜੇ 'ਤੇ ਚੜ੍ਹੇ ਹੋਏ ਨੇ, ਉਹ ਕਟੋਰਾ ਹੱਥ ਵਿੱਚ ਲੈ ਲਿਆ, ਲੇਕਿਨ ਹੱਥ ਵੇਖੇ ਬੜੇ ਨਰਮ ਨੇ, ਪੁੱਛਿਆ ਕਾਕਾ ਕੀ ਕੰਮ ਕਰਦਾ ਹੁੰਦਾ, ਕਹਿੰਦੇ ਮਹਾਰਾਜਾ ਪਹਿਲੇ ਦਿਨ ਕੀਤਾ ਅੱਜ ਜਿਹੜਾ ਤੁਹਾਨੂੰ ਜਲ ਲਿਆ ਕੇ ਦਿੱਤਾ, ਨਹੀਂ ਤਾਂ ਨੌਕਰ ਜਿਹੜੇ ਨੇ ਵੱਖੋ ਵੱਖਰੇ ਨੇ, ਕੱਪੜੇ ਧੋਣ ਵਾਲੇ ਵੱਖਰੇ ਨੇ, ਰੋਟੀ ਖਵਾਉਣ ਵਾਲੇ ਵੱਖਰੇ ਨੇ, ਬਿਸਤਰੇ ਵਿਛਾਉਣ ਵਾਲੇ ਵੱਖਰੇ ਨੇ, ਮੁੱਠੀ ਚਾਪੀ ਕਰਨ ਵਾਲੇ ਵੱਖਰੇ, ਲੰਗਰ ਵਾਸਤੇ ਵੱਖਰੇ ਨੇ, ਵੱਖੋ ਵੱਖਰੇ ਨੌਕਰ ਰੱਖੇ ਹੋਏ ਨੇ, ਕੋਈ ਕੰਮ ਕਰਨ ਦੀ ਕਦੇ ਲੋੜ ਹੀ ਨਹੀਂ ਪਈ, ਆ ਪਹਿਲੇ ਦਿਨ ਕੀਤਾ ਹੈ। ਹਜ਼ੂਰ ਨੇ ਭਰਿਆ ਹੋਇਆ ਕਟੋਰਾ ਬਰਤਨ ਥੱਲੇ ਡੋਲ੍ਹ ਦਿੱਤਾ ਪਾਣੀ ਦਾ, ਸੱਚੇ ਪਾਤਸ਼ਾਹ ਕਹਿੰਦੇ ਸੀ ਜਲ ਛਕਣਾ, ਪਿਆਸ ਲੱਗੀ ਹੈ ਅਤੇ ਛਕਿਆ ਕਿਉਂ ਨਹੀਂ, ਹਜ਼ੂਰ ਕਹਿੰਦੇ ਤੂੰ ਮੁਰਦਾ ਹੈ, ਮੁਰਦੇ ਦੇ ਹੱਥਾਂ ਵਾਲਾ ਪਾਣੀ ਕੋ ਪੀਂਦਾ ਹੁੰਦਾ, ਸੱਚੇ ਪਾਤਸ਼ਾਹ ਮੈਂ ਮੁਰਦਾ ਕਿਵੇਂ ਹੋਇਆ। ਹਜ਼ੂਰ ਕਹਿੰਦੇ ਜਿਹੜੇ ਹੱਥਾਂ ਨਾਲ ਕਰੇ ਧਰਮ ਦੀ ਕਿਰਤ ਨਹੀਂ ਕੀਤੇ, ਕਰੇ ਗੁਰੂ ਕੀ ਸੰਗਤ ਗੁਰਸਿੱਖਾਂ ਦੀ ਸੇਵਾ ਨਹੀਂ ਕੀਤੇ, ਉਹ ਹੱਥ ਮੁਰਦੇ ਨਾਲ ਵੀ ਭੈੜੇ ਨੇ, ਨਹੀਂ ਜਲ ਛਕਣਾ। ਫਿਰ ਅਗਲ ਟਿਕਾਣੀ ਆਈ ਅਤੇ ਗੁਰੂ ਕੇ ਲੰਗਰ ਵਿੱਚ ਜਾ ਕੇ ਭਾਂਡੇ ਮਾਂਜਣ ਦੀ ਸੇਵਾ ਕਰਦਾ ਰਿਹਾ, ਫਿਰ ਸਰੀਰ ਸਫਲਾ ਹੋਇਆ। ਹਜ਼ੂਰ ਕਹਿੰਦੇ ਹੱਥਾਂ ਹੱਥ ਰੱਖੇ ਹੋਏ ਤਾਂ ਹੀ ਸਫਲੇ ਨੇ, ਦੇਹ ਰੱਖੀ ਹੋਈ ਤਾਂ ਹੀ ਸਫਲੀ ਹੈ ਜੇ ਗੁਰੂ ਘਰ ਦੀ ਸੇਵਾ ਕਰਦੀ ਹੈ। ਵਾਹਿਗੁਰੂ ਪਰਮੇਸ਼ਰ ਯਾਦ ਵਿੱਚ ਜੁੜਦੇ ਹੈ, ਪਰਮ ਈਸ਼ਵਰ ਵਾਹਿਗੁਰੂ ਦੀ ਭਗਤੀ ਕਰਦੇ ਹੈ, ਧਰਮ ਦੀ ਕਿਰਤ ਕਰਦੇ ਹੈ, ਧਰਮ ਦੀ ਮਰਿਆਦਾ ਵਿੱਚ ਗੁਰੂ ਘਰ ਸੇਵਕ ਕਾਇਮ ਰਹਿੰਦਾ ਹੈ ਤਾਂ ਹੱਥ ਰੱਖੇ ਹੋਏ ਸਰੀਰ ਰੱਖਿਆ ਹੋਇਆ ਫਿਰ ਸਫਲਾ ਹੈ।
ਆਤਮ ਰੱਖਿਆ ਗੋਪਾਲ ਸਵਾਮੀ,
ਤੇ ਆਤਮ ਮਨ ਖਾਲਸਾ ਜੀ ਰੱਖਿਆ ਹੋਇਆ ਤਾਂ ਹੀ ਹੈ ਨਾ, ਸਵਾਮੀ ਮਾਲਕ ਦੇ ਚਰਨਾਂ ਨਾਲ ਜੁੜਿਆ ਹੋਇਆ। ਉਹ ਮਨ ਕਾਹਦਾ ਰੱਖਿਆ ਹੋਇਆ, ਆਤਮਾ ਕਾਹਦੀ ਪਵਿੱਤਰ ਹੋਣੀ ਹੈ, ਜਿਹੜਾ ਮਨ ਉਡੂੰ ਉਡੂੰ ਕਰਦਾ, ਕਰੇ ਸਿਰਮੇ ਹਾਲ 'ਚ ਬੈਠਾ ਹੁੰਦਾ, ਕਰੇ ਪੱਬਾਂ 'ਚ ਬੈਠਾ ਹੁੰਦਾ, ਕਰੇ ਕਲੱਬਾਂ 'ਚ ਬੈਠਾ ਹੁੰਦਾ, ਕਰੇ ਕਿਤੇ ਬੈਠਾ ਹੁੰਦਾ, ਨਾ ਜਾਣ ਵਾਲੀਆਂ ਚੀਜ਼ਾਂ ਦੇ ਕੋਲ ਵੀ ਪਹੁੰਚ ਜਾਂਦਾ, ਨਾ ਕਰਨ ਜੋ ਕੰਮ ਵੀ ਕਰਨ ਤੋਂ ਗੁਰੇਜ਼ ਨਹੀਂ ਕਰਦਾ। ਹਜ਼ੂਰ ਕਹਿੰਦੇ ਇਹ ਕਾਹਦਾ ਸਾਡਾ ਮਨ ਹੈ ਜਿਹੜਾ ਉਡੂੰ ਉਡੂੰ ਵਿਕਾਰਾਂ ਵਿੱਚ ਹਰ ਵੇਲੇ ਕਬਹੂੰ ਜੀ ਵਾਲਾ ਊਬ ਚੜ੍ਹਦਾ ਹੈ, ਕਬਹੂੰ ਜਾਏ ਪਿਆਲੇ ਲੋਭੀ ਜੀ ਵਾਲਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾਂ ਭਾਲੇ, ਐਸਾ ਜਿਹੜਾ ਮਨ ਡਾਵਾਂ ਡੋਲ ਹੋਇਆ। ਹਜ਼ੂਰ ਕਹਿੰਦੇ ਰੱਖੇ ਦਾ ਕੀ ਲਾਭ ਹੋਇਆ, ਕੋਈ ਲਾਭ ਨਹੀਂ ਹੋਵੇਗਾ।
ਚਰਨ ਰੱਖਿਆ ਜਗਦੀਸ਼ਵਰ,
ਤੇ ਤਨ ਹਜ਼ੂਰ ਕਹਿੰਦੇ ਰੱਖਿਆ ਹੋਇਆ ਕਾਹਦੇ ਵਾਸਤੇ ਹੈ, ਸਾਰੀ ਉਮਰ ਜੋੜਦੇ ਰਹਿ। ਔਰ ਇਸ ਤਰ੍ਹਾਂ ਕਬੀਰ ਕੌਡੀ ਕੌਡੀ ਜੋੜ ਕੇ ਜੋਰੇ ਲੱਖ ਕਰੋਰ, ਚਲਤੀ ਬਾਰ ਨਾ ਕਸ਼ ਮਿਲਿਓ ਲਈ ਲੰਗੋਟੀ ਤੋਰ। ਜਿਹੜੇ ਖਾਲਸਾ ਜੀ ਆ ਹੈ ਨਾ ਮਾਰਵਾੜੀਏ ਲੋਕ, ਇਹ ਜਦੋਂ ਕੋਈ ਪੁਰਾਣੀ ਘਰ ਚੜ੍ਹਾਈ ਕਰ ਜਾਂਦਾ, ਪਹਿਲਾਂ ਤਾਂ ਤੜਾਗੀ ਜੀ ਲੱਕ ਨਾਲ ਬੰਨ੍ਹ ਛੱਡਦੇ ਨੇ, ਸੋਨੇ ਦੀਆਂ ਤੜਾਗੀਆਂ, ਉਹਦੇ 'ਚ ਪੈਸੇ ਵੀ ਹੁੰਦੇ ਨੇ, ਸੋਨਾ ਵੀ ਹੁੰਦਾ। ਜਦੋਂ ਕੋਈ ਪੁਰਾਣੀ ਚੜ੍ਹਾਈ ਕਰ ਜਾਂਦਾ ਤਾਂ ਸਮਝਦੇ ਵੀ ਹੁਣ ਨਾਲ ਕਾਹਨੂੰ ਸਾੜਨੀ ਹੈ ਮਾਇਆ ਅਤੇ ਤੜਾਗੀ, ਉਹ ਚਾਟੀ ਤੋੜ ਕੇ ਲਾਹ ਲੈਂਦੇ ਹਨ, ਗੰਢ ਖੁੱਲ੍ਹਦੀ ਨਹੀਂ ਗਈ, ਫਿਰ ਉਹ ਤੋੜ ਲੈਂਦੇ ਨੇ ਜਾਂ ਕੱਟ ਲੈਂਦੇ ਨੇ। ਹਜ਼ੂਰ ਕਹਿੰਦੇ ਚਲਦੀ ਵਾਰ ਉਹ ਲੰਗੋਟੀ ਵੀ ਨਹੀਂ ਮਿਲੀ, ਤੜਾਗੀ ਵੀ ਨਾ ਮਿਲੀ, ਉਹ ਵੀ ਅਗਲਿਆਂ ਨੇ ਘਰਦਿਆਂ ਨੇ ਤੋੜ ਕੇ ਲਾਹ ਲਈ। ਕੌਡੀ ਕੌਡੀ ਜੋੜ ਕੇ ਜਿਹੜੇ ਪਦਾਰਥ ਜੋੜੇ ਸੀ, ਕਰੇ ਤ੍ਰਿਸ਼ਨਾ ਬੁਝਦੀ ਨਹੀਂ ਸੀ, ਸਹਿਸ ਖੱਟੇ ਲਾਕੋ ਉੱਠਤਾ ਵੈ, ਤ੍ਰਿਪਤ ਨਾ ਆਵੇ ਮਾਇਆ ਪਾਸ਼ੇ ਪਾਵੈ। ਪਰ ਹਜ਼ੂਰ ਕਹਿੰਦੇ ਕਿ ਉਹਦਾ ਲਾਭ ਹੈ ਜੇ ਗੁਰੂ ਕੀ ਸਾਰ ਸੰਗਤ ਵਾਸਤੇ ਨਹੀਂ ਕਰੇ ਧਨ ਖਰਚਣਾ, ਜੇ ਗੁਰੂ ਘਰ ਦੀ ਸੇਵਾ ਵਾਸਤੇ ਚਾਰ ਪੈਸੇ ਨਹੀਂ ਖਰਚਣੇ, ਜੇ ਗੁਰੂ ਕੇ ਗੁਰਧਾਮਾਂ ਵਾਸਤੇ ਚਾਰ ਦਮੜੇ ਨਹੀਂ ਖਰਚਣੇ। ਅਤੇ ਹਜ਼ੂਰ ਕਹਿੰਦੇ ਇਹੋ ਜਿਹਾ ਸੁਭਾਅ ਨਾ ਚੌਥੇ ਪਾਤਸ਼ਾਹ ਦੇ ਬਚਨ ਨੇ, ਸਾਕਤ ਬੰਦ ਭਏ ਹੈ ਮਾਇਆ, ਬਿਖ ਸੰਚਹਿ ਲਾਏ ਜਕੀੜਾ, ਹਰ ਕਹਿ ਅਰਥ ਖਰਚ ਨਹਿ ਸਾਕਾ ਹੈ, ਜਮਕਾਲ ਸਹੇ ਸਿਰ ਪੀੜਾ। ਕੋਈ ਬਿਪਤਾ ਪੈ ਜਾਵੇ ਫਿਰ ਤਾਂ ਪੈਸੇ ਲਾਉਣੇ ਹੀ ਲਾਉਣੇ ਹੈ, ਜੇ ਬੱਚੇ ਬੱਚੀ ਦਾ ਵਿਆਹ ਹੋ ਜਾ ਵਿਆਹ ਆ ਜਾਵੇ ਫਿਰ ਵੀ ਇਹ ਲੱਖਾਂ ਰੁਪਈਏ ਨਜਾਇਜ਼ ਹੀ ਫਾਲਤੂ ਗਾਉਣ ਵਜਾਉਣ ਵਾਲਿਆਂ ਨੂੰ ਦੇ ਦੇਣੇ ਹੈ, ਅਤੇ ਜੇ ਧਰਮ ਵਾਸਤੇ ਦੇਣੇ ਹੋਣ ਬਾਅਦ 'ਚ ਇੰਨੇ ਕੁ ਜੋਗੇ, ਇੰਨਾ ਕੁ ਸਰਦਾ ਪੁੱਛਦਾ ਜੀ ਸਾਡੇ ਕੋਲੋਂ, ਇੰਨੀ ਕੁ ਸੇਵਾ ਕਰ ਸਕਦੇ ਹੈ। ਹਜ਼ੂਰ ਕਹਿੰਦੇ ਇਹੋ ਜਿਹਾ ਸੁਭਾਅ ਬਣਿਆ ਹੋਇਆ ਜਿਹੜਾ ਧਨ ਪਾਪਾਂ ਵਾਸਤੇ ਵਿਕਾਰਾਂ ਵਾਸਤੇ ਗਲਤ ਵਿਹਾਰਾਂ ਵਾਸਤੇ ਖਰਚ ਹੋਣਾ, ਉਹ ਧਨ ਰੱਖੇ ਹੋਏ ਦਾ ਕੀ ਲਾਭ ਹੋਵੇਗਾ, ਕੋਈ ਲਾਭ ਨਹੀਂ। ਖਾਲਸਾ ਜੀ ਬਾਬੇ ਕੇ ਬਾਬਰ ਕੇ ਦੋਉ, ਆਪ ਕਰੇ ਪਰਮੇਸ਼ਰ ਸੋਉ, ਜੋ ਬਾਬੇ ਕੇ ਦਾਮ ਨਾ ਦੇ ਹੈ ਤਿੰਨ ਤੇ ਗਏ ਬਾਬਰ ਕੇ ਲੈ ਹੈ। ਫਿਰ ਉਹ ਆ ਡੰਡਾ ਖੜਕਾਉਂਦੇ ਨੇ ਮਸੂਲ ਵਾਲੇ, ਸਰਕਾਰ ਵਾਲੇ, ਫਿਰ ਦੇਣਾ ਪੈਂਦਾ ਹੈ। ਸੋ ਹਜ਼ੂਰ ਕਹਿੰਦੇ ਇਹ ਧਨ ਰੱਖਿਆ ਹੋਇਆ ਵੀ ਤਾਂ ਹੀ ਸਫਲ ਹੈ ਜੇ ਧਰਮ ਅਰਥ ਗੁਰਧਾਮਾਂ ਵਾਸਤੇ, ਗੁਰੂ ਕੀ ਸੇਵਾ ਵਾਸਤੇ, ਗੁਰੂ ਕੀ ਸੰਗਤ ਦੇ ਖਰਚ ਵਾਸਤੇ ਵਰਤਿਆ ਜਾਵੇ ਤਾਂ ਇਹ ਸਫਲ ਹੈ ਖਾਲਸਾ ਜੀ, ਉਹਨਾਂ ਚਿਰ ਨਹੀਂ। ਅਤੇ ਧਨ ਚਰਨ ਰੱਖਿਆ ਜਗਦੀਸ਼ਵਰ ਹੈ, ਅਤੇ ਪੈਰ ਰੱਖੇ ਹੋਏ ਵੀ ਤਾਂ ਹੀ ਸਫਲੇ ਨੇ ਜੇ ਜਗਤ ਦੇ ਈਸ਼ਵਰ ਵਾਹਿਗੁਰੂ ਪਰਮੇਸ਼ਰ ਦੀ ਭਾਵ ਭਗਤੀ ਵੱਲ ਚੱਲ ਕੇ ਜਾਂਦੇ ਨੇ, ਜਿਹੜੇ ਗੁਰੂ ਕੀ ਸਾਧ ਸੰਗਤ ਵੱਲ ਚੱਲ ਕੇ ਜਾਂਦੇ ਹਨ, ਗੁਰੂ ਕੇ ਗੁਰਦੁਆਰੇ ਨੂੰ ਚੱਲ ਕੇ ਆਉਂਦੇ ਨੇ, ਗੁਰੂ ਕੇ ਸਿੱਖ ਦੇ ਪੈਰ, ਇਹ ਤਾਂ ਰੱਖੇ ਹੋਏ ਸਫਲੇ ਨੇ ਅਤੇ ਕੋਈ ਲਾਭ ਨਹੀਂ। ਕੋਈ ਰੱਖਣ ਦਾ ਇਹਨਾਂ ਦਾ ਫਾਇਦਾ ਹੀ ਕੋਈ ਨਹੀਂ, ਕਾਹਦੇ ਲਈ ਰੱਖੇ ਹੋਏ ਨੇ। ਹਜ਼ੂਰ ਕਹਿੰਦੇ ਬੇਕਾਰ ਹੀ ਹੈ ਸਰੀਰ ਦੇ ਇਹ ਰੱਖੇ ਹੋਏ ਪੈਰ, ਇਹ ਰੱਖਿਆ ਹੋਇਆ ਧਨ ਜੇ ਜਗਤ ਦੇ ਈਸ਼ਵਰ ਵਾਹਿਗੁਰੂ ਪਰਮੇਸ਼ਰ ਦੀ ਯਾਦ ਵਿੱਚ ਨਹੀਂ ਜੁੜਨਾ।
ਸਰਬ ਰੱਖਿਆ ਗੁਰ ਦਿਆਲਾ,
ਉਹ ਸਰਬ ਸਾਰਿਆਂ ਦੀ ਰੱਖਿਆ ਕਰਨ ਵਾਲਾ ਗੁਰੂ ਦਿਆਲੂ ਚੇਤਨ ਸਰੂਪ ਵਾਹਿਗੁਰੂ,
ਦੁੱਖ ਬਿਨਾਸਨਾ,
ਜਿਸ ਕਰਕੇ ਭੈ ਆਦਿਕ ਦੁੱਖ ਸਾਰੇ ਨੇ ਖਾਲਸਾ ਜੀ ਉਹ ਬਿਨਸ ਜਾਂਦੇ ਨੇ, ਸਮਾਪਤ ਹੋ ਜਾਂਦੇ, ਸਾਰੇ ਦੁੱਖ ਨਿਵਿਰਤ ਹੋ ਜਾਂਦੇ ਹਨ। ਇਸੇ ਪ੍ਰਕਾਰ ਹਜ਼ੂਰ ਫਿਰ ਫਰਮਾਉਂਦੇ ਹਨ, ਸੋਚੋ ਜੀ ਪ੍ਰੀਤਮ ਸਿਰ ਮਸਤਕ ਰੱਖਿਆ ਪਾਰ ਬ੍ਰਹਮੰ। ਖਾਲਸਾ ਜੀ ਮਸਤਕ ਨਾਮ ਹੁੰਦਾ ਅੰਤਾਕਰਨ ਦਾ, ਅੰਤਾਕਰਨ ਰੱਖਿਆ ਹੋਇਆ ਤਾਂ ਹੀ ਸਫਲ ਹੈ, ਅਤੇ ਸਿਰ ਨਾਮ ਹੁੰਦਾ ਹੰਕਾਰ ਦਾ, ਜੇ ਹੰਕਾਰ ਤੋਂ ਰਹਿਤ ਹੋ ਗਿਆ ਨਾ ਗੁਰੂ ਕਾ ਸਿੱਖ, ਫਿਰ ਉਹਦੇ ਅੰਤਾਕਰਨ ਵਿੱਚ ਮੇਰਾ ਵਾਹਿਗੁਰੂ ਪਰਮੇਸ਼ਰ ਨਾਮ ਕਿਰਪਾ ਕਰਕੇ ਰੱਖਦਾ ਹੈ। ਹੰਕਾਰੀ ਪੁਰਸ਼ਾਂ ਨੂੰ ਤਾਂ ਬੁਲਾਉਣ ਨੂੰ ਬੰਦਾ ਕੋਈ ਤਿਆਰ ਨਹੀਂ ਹੁੰਦਾ, ਰੱਬ ਕੋਲ ਨੇੜੇ ਆ ਸਕਦਾ, ਹੰਕਾਰੀਆਂ ਦੇ ਨੇੜੇ ਨਹੀਂ ਆਉਂਦਾ। ਜਿਨ੍ਹਾਂ ਨੇ ਹੰਕਾਰ ਨਿਵਿਰਤ ਕਰ ਲਿਆ ਨਾ ਅਤੇ ਮਸਤਕ ਅੰਤਾਕਰਨ ਜਿਨ੍ਹਾਂ ਨੇ ਸਵਾਰ ਲਿਆ ਹੈ, ਉਹ ਹਜ਼ੂਰ ਕਹਿੰਦੇ ਉਹਨਾਂ ਦਾ ਰੱਖਿਆ ਹੋਇਆ ਅੰਤਾਕਰਨ, ਅਤੇ ਅੰਤਾਕਰਨ ਦੇ ਅੰਦਰ ਵਾਹਿਗੁਰੂ ਪਾਰਬ੍ਰਹਮ ਪਰਮੇਸ਼ਰ ਦਾ ਸਿਮਰਨ ਜਿਨ੍ਹਾਂ ਟਿਕਾਇਆ ਹੈ ਉਹਨਾਂ ਦੇ ਹਿਰਦੇ ਵਿੱਚ ਟਿਕਿਆ, ਜਿਹੜੇ ਸਿਰ ਹੰਕਾਰ ਤੋਂ ਰਹਿਤ ਹੋਏ ਹਨ।
ਹਸਤ ਕਾਇਆ ਰੱਖਿਆ ਪਰਮੇਸ਼ਵਰ,
ਹਜ਼ੂਰ ਕਹਿੰਦੇ ਹਸਤ ਕਾਇਆ ਇਹ ਜਿਹੜੀ ਬੁੱਧੀ ਰੂਪੀ ਕਾਇਆ ਨਾ, ਇਹ ਤਾਂ ਹੀ ਰੱਖੀ ਹੋਈ ਸਫਲੀ ਹੈ ਜੇ ਆਤਮ ਵਿਸ਼ੈਣੀ ਬੁੱਧ ਗੁਰੂ ਕੀ ਸੰਗਤ ਵਿੱਚੋਂ ਪ੍ਰਾਪਤ ਹੋਈ ਹੈ, ਜੇ ਗੁਰੂ ਨੇ ਕਿਰਪਾ ਕੀਤੀ ਆਤਮ ਵਿਸ਼ੈਣੀ ਬੁੱਧ ਬਖਸ਼ੀ ਹੈ। ਊਤਮ ਮਤ ਮੇਰੇ ਹਿਰਦੈ ਤੂੰ ਆਓ, ਧਿਆਵੋ ਗਾਵੋ ਗੁਣ ਗੋਬਿੰਦਾ, ਅਤ ਪ੍ਰੀਤਮ ਮੋਹਿ ਲਾਗੈ ਨਾਓ। ਇਹ ਜੇ ਆਤਮ ਵਿਸ਼ੈਣੀ ਬੁੱਧ ਬਣ ਗਈ ਹੈ ਨਾ, ਅਤੇ ਹਜ਼ੂਰ ਕਹਿੰਦੇ ਤਾਂ ਰੱਖੀ ਹੋਈ ਸਫਲੀ ਹੈ ਜੇ ਬੁੱਧ ਦੁਆਰਾ ਵਾਹਿਗੁਰੂ ਦੀ ਯਾਦ ਵਿੱਚ ਜੁੜਿਆ ਹੋਇਆ ਹੈ, ਨਹੀਂ ਤਾਂ ਹਜ਼ੂਰ ਦੇ ਬਚਨ ਨੇ। ਸੋ ਵਿਦਵਾਨ ਪੁਰਖਾਂ ਦਾ ਵੀ ਕਥਨ ਹੈ, ਇਹ ਨਹਿ ਬੁੱਧ ਬਹੁ ਸ਼ਾਸਤਰ ਪੜ੍ਹੇ, ਇਹ ਨਹਿ ਬੁੱਧ ਬਹੁ ਤੋੜੇ ਗੜੇ, ਇਹ ਨਹਿ ਬੁੱਧ ਬਹੁ ਲੋਕ ਰਿਆਏ, ਇਹ ਨਹਿ ਬੁੱਧ ਬਹੁ ਦੇਸ਼ ਕਮਾਏ। ਬਹੁਤੇ ਦੇਸ਼ਾਂ ਦਾ ਰਟਨ ਕਰ ਲੈਣਾ ਕੋਈ ਅਕਲਮੰਦੀ ਨਹੀਂ, ਬਹੁਤੇ ਖਾਲਸਾ ਜੀ ਆ ਕੇ ਕਿਲੇ ਫਤਿਹ ਕਰ ਲੈਣੇ ਕੋਈ ਵੀ ਕੋਈ ਬਹੁਤੀ ਸਿਆਣਪ ਵਾਲੀ ਗੱਲ ਨਹੀਂ, ਬਹੁਤੀ ਕੋਈ ਵਿੱਦਿਆ ਪੜ੍ਹ ਲੈਣੀ, ਤੋਤੇ ਮੈਨੇ ਬੜੇ ਪੜ੍ਹੇ ਹੁੰਦੇ ਨੇ, ਇਹ ਵੀ ਕੋਈ ਬਹੁਤੀ ਪ੍ਰਾਪਤੀ ਵਾਲੀ ਗੱਲ ਨਹੀਂ, ਲੋਕਾਂ ਨੂੰ ਪ੍ਰਸੰਨ ਕਰ ਲੈਣਾ ਤਾੜੀਆਂ ਮਰਵਾ ਲੈਣੀਆਂ ਇਹ ਵੀ ਕੋਈ ਬਹੁਤੀ ਅਕਲਮੰਦੀ ਗੱਲ ਨਹੀਂ, ਅਤੇ ਵੇਸਵਾ ਵੀ ਕੰਮ ਕਰ ਲੈਂਦੀ ਲੋਕਾਂ ਨੂੰ ਖੁਸ਼ ਕਰ ਲੈਂਦੀ ਹੈ। ਅਕਲ ਕਿਹੜੀ ਖਾਲਸਾ ਜੀ ਪ੍ਰਵਾਨ ਹੈ, ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈ ਹੈ ਮਾਨ, ਅਕਲੀ ਪੜ੍ਹ ਕੇ ਬੁੱਝ ਗਏ, ਅਕਲੀ ਕੀਚੈ ਦਾਨ, ਨਾਨਕ ਲੇਖੈ ਇੱਕ ਗੱਲ ਹੋਰ ਗੱਲਾਂ ਸ਼ੈਤਾਨ। ਇਹ ਬੁੱਧ ਤਾਂ ਹੀ ਰੱਖੀ ਹੋਈ ਸਫਲੀ ਹੈ ਪ੍ਰਵਾਨ ਮਤ ਜੇ ਗੁਰੂ ਦਾ ਸਿਮਰਨ ਕਰਦੀ ਹੈ, ਬੁੱਧ ਗੁਰੂ ਵਿੱਚ ਅਤੇ ਨਿਰੰਕਾਰ ਦੇ ਸ਼ਬਦ ਵਿੱਚ ਜੁੜੀ ਹੋਈ ਹੈ, ਤਾਂ ਹਜ਼ੂਰ ਕਹਿੰਦੇ ਇਹ ਰੱਖੀ ਹੋਈ ਸਫਲੀ ਹੈ। ਇਹ ਹਸਤ ਜਿਹੜਾ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਜਿਹੜਾ ਹੈ ਉਹਨੂੰ ਗ੍ਰਹਿਣ ਕਰਕੇ ਜਿਨ੍ਹਾਂ ਨੇ ਹਸਤ ਹੱਥਾਂ ਨਾਲ ਬੁੱਧੀ ਦੇ ਅੰਦਰ ਗ੍ਰਹਿਣ ਕਰ ਲਿਆ ਹੈ, ਇਹ ਤਾਂ ਰੱਖੇ ਹੋਏ ਸਫਲੇ ਹਨ।
ਆਤਮ ਰੱਖਿਆ ਗੋਪਾਲ ਸਵਾਮੀ,
ਤੇ ਆਤਮ ਖਾਲਸਾ ਜੀ ਆਤਮਾ ਮਨ ਜਿਹੜਾ ਹੈ ਇਹ ਤਾਂ ਹੀ ਰੱਖਿਆ ਹੋਇਆ ਸਫਲਾ, ਇਹਦੇ 'ਚ ਮਨ ਕਾਬੂ ਵਿੱਚ ਕੀਤਾ ਹੋਇਆ ਹੈ, ਭਾਉ ਭਗਤੀ 'ਚ ਜੁੜਿਆ ਹੋਇਆ, ਮਨ ਕਦੇ ਡਾਵਾਂ ਡੋਲ ਨਹੀਂ ਹੁੰਦਾ, ਕਦੇ ਵਿਕਾਰੀ ਨਹੀਂ ਹੁੰਦਾ, ਮਨ ਨੂੰ ਕਾਬੂ ਕਰਕੇ ਗੁਰੂ ਕੇ ਪਿਆਰਿਆਂ ਰੱਖਣਾ ਕੀਤਾ ਹੈ। ਗੁਰਮੁਖੀ ਆਪਣਾ ਮਨ ਮਾਰਿਆ ਸ਼ਬਦ ਕਸਵੱਟੀ ਲਾਏ, ਮਨ ਨਾ ਮੰਨਣ ਦਾ ਹੈ, ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨੂੰ ਮੰਨਣ ਕਰਕੇ ਜਾਣ ਲਿਆ ਹੈ, ਮੰਨ ਲਿਆ ਗੁਰੂ ਕੇ ਪਿਆਰਿਆਂ ਨੇ, ਉਹਨਾਂ ਨੇ ਹਜ਼ੂਰ ਕਹਿੰਦੇ ਉਹਨਾਂ ਦੇ ਮਨ ਨੂੰ ਜਿਨ੍ਹਾਂ ਨੇ ਕਾਬੂ ਜਿੱਤ ਕਰ ਰੱਖਿਆ, ਮਨ ਜੀਤ ਜਗ ਜੀਤ, ਆਤਮਾ ਨੂੰ ਪਰਮਾਤਮਾ ਨਾਲ ਜੋੜਿਆ ਹੋਇਆ ਹੈ, ਮਨ ਨੂੰ ਪਰਮੇਸ਼ਰ ਦੀ ਭਾਵ ਭਗਤੀ ਜੋੜਿਆ ਹੋਇਆ ਹੈ, ਤਾਂ ਹੀ ਰੱਖੇ ਹੋਏ ਸਫਲੇ ਹਨ।
ਚਰਨ ਰੱਖਿਆ ਜਗਦੀਸ਼ਵਰ,
ਹਜ਼ੂਰ ਕਹਿੰਦੇ ਇਹ ਜਿਹੜਾ ਚਰਨ ਸਾਡੇ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਨਾਲ ਸੁਰਤ ਨੂੰ ਜਿਹੜਾ ਜੋੜ ਕੇ ਰੱਖਣਾ ਹੈ ਤਾਂ ਹੀ ਸਫਲਾ, ਜੇ ਵਾਹਿਗੁਰੂ ਜਗਤ ਦੇ ਈਸ਼ਰ ਪਰਮੇਸ਼ਰ ਦੀ ਭਾਵ ਭਗਤੀ ਵਿੱਚ ਗੁਰੂ ਕੇ ਚਰਨਾਂ ਵਿੱਚ ਸਾਡੀ ਜੁੜਸੁਰਤ ਜੁੜੀ ਹੋਈ ਹੈ, ਅਧਿਸ਼ਟਾਨ ਰੂਪ ਜਿਹੜੇ ਵਾਹਿਗੁਰੂ ਦੇ ਚਰਨ ਨੇ ਉਹਨਾਂ 'ਚ ਆਪਣੀ ਸੁਰਤ ਨੂੰ ਜੋੜ ਕੇ ਰੱਖਣਾ, ਹਜ਼ੂਰ ਕਹਿੰਦੇ ਇਹ ਰੱਖਿਆ ਹੋਇਆ ਸਫਲਾ ਹੈ। ਅਤੇ ਧਨ ਕਿਹੜਾ ਖਾਲਸਾ ਜੀ, ਗੁਰੂ ਕਾ ਨਾਮ, ਗੁਰੂ ਕੇ ਨਾਮ ਰੂਪੀ ਧਨ ਨੂੰ ਗੁਰੂ ਕੇ ਸਿੱਖਾਂ ਨੇ ਪ੍ਰਾਪਤ ਕਰਨਾ ਹੈ, ਨਾਮ ਧਨ ਨੂੰ ਸੰਭਾਲ ਕੇ ਰੱਖਿਆ ਗੁਰੂ ਕੇ ਪਿਆਰਿਆਂ ਨੇ, ਔਰ ਵਾਹਿਗੁਰੂ ਦੇ ਚਰਨਾਂ ਦਾ ਓਟ ਆਸਰਾ ਗ੍ਰਹਿਣ ਕੀਤਾ ਗੁਰੂ ਕੇ ਪਿਆਰਿਆਂ ਨੇ।
ਸਰਬ ਰੱਖਿਆ ਗੁਰਦਿਆਲ,
ਸਰਬ ਸਾਰੇ ਪ੍ਰਕਾਰ ਦੀ ਰੱਖਿਆ ਸਹਾਇਤਾ ਕਰਨ ਵਾਲਾ ਮੇਰਾ ਵਾਹਿਗੁਰੂ ਪਰਮੇਸ਼ਰ ਦਿਆਲੂ ਹੈ,
ਭੈ ਦੁਖ ਬਿਨਾਸਨ,
ਔਰ ਭੈ ਆਦਿਕ ਤੇ ਦੁੱਖਾਂ ਨੂੰ ਬਿਨਾਸਨ ਨਾਸ਼ ਕਰਨ ਵਾਲਾ ਪਰਮੇਸ਼ਰ,
ਭਗਤ ਵਛਲ ਅਨਾਥ ਨਾਥੇ,
ਉਹ ਭਗਤਾਂ ਦਾ ਵਛਲ ਕਿਆ ਖਾਲਸਾ ਜੀ ਪਿਆਰਾ ਹੈ, ਭਗਤਾਂ ਨੂੰ ਵਛਲ ਪਿਆਰ ਦੇਣ ਵਾਲਾ ਮੇਰਾ ਨਿਰੰਕਾਰ,
ਸਰਣ ਨਾਨਕ ਪੁਰਖ ਅਚੁੱਤ,
ਔਰ ਅਚੁੱਤ ਅਗੇੜ ਸਰੂਪ ਹੈ ਨਾ, ਕਦੇ ਡਿੱਗਣ ਵਾਲਾ ਨਹੀਂ, ਡਾਵਾਂਡੋਲ ਹੋਣ ਵਾਲਾ ਨਹੀਂ, ਉਸ ਵਾਹਿਗੁਰੂ ਪਰਮੇਸ਼ਰ ਪੁਰਖ ਨਿਰੰਕਾਰ ਦੀ ਸ਼ਰਨ ਗ੍ਰਹਿਣ ਕਰੀਏ, ਉਸ ਵਾਹਿਗੁਰੂ ਪਰਮੇਸ਼ਰ ਦੀ ਸ਼ਰਨ ਲਈਏ, ਫਿਰ ਸਾਡੀ ਸਾਰੇ ਪ੍ਰਕਾਰ ਦੀ ਰੱਖਿਆ ਸਹਾਇਤਾ ਮੇਰਾ ਸਤਿਗੁਰੂ ਕਿਰਪਾ ਕਰਕੇ ਕਰੇਗਾ।
ਜੇਨ ਕਲਾ ਧਾਰਿਓ ਆਕਾਸੰ,
ਹਰੀ ਲਾਲ ਕ੍ਰਿਸ਼ਨ ਲਾਲ ਨੇ ਬੇਨਤੀ ਕੀਤੀ, ਸਤਿਗੁਰੂ ਜੀ ਅਸੀਂ ਸੁਣਿਆ ਵੀ ਜਿਹੜਾ ਪਾਣੀ ਹੈ ਨਾ ਉਹ ਚਾਰ ਯੋਜਨ ਉੱਚਾ ਵੀ ਹੈ, ਜ਼ਿਆਦਾ ਵੀ ਹੈ ਧਰਤੀ ਨਾਲੋਂ, ਕਈ ਗੁਣਾ ਪਾਣੀ ਜ਼ਿਆਦਾ ਹੈ ਅਤੇ ਧਰਤੀ ਉੱਪਰ ਕਿਸ਼ਤੀ ਤਰ੍ਹਾਂ ਤਰਦੀ ਹੈ, ਕਿਤੇ ਸੱਚੇ ਪਾਤਸ਼ਾਹ ਪਾਣੀ ਡੋਬ ਨਹੀਂ ਸਕਦਾ। ਹਜ਼ੂਰ ਕਹਿਣਗੇ ਨਾਮ ਪਾਈਏ ਪਰਮੇਸ਼ਰ ਦੀ ਰਜਾ ਵਿੱਚ ਵੱਧਾ ਹੋਇਆ, ਸੱਚੇ ਪਾਤਸ਼ਾਹ ਕਿਰਪਾ ਕਰਕੇ ਦੱਸੋ, ਹਜ਼ੂਰ ਕੋਈ ਪ੍ਰਮਾਣ ਦੇ ਕੇ ਦੱਸ ਰਹੇ ਨੇ ਉਹਨਾਂ ਪੰਡਿਤ ਲੋਕਾਂ ਨੂੰ, ਸੋ ਕਿਰਪਾ ਕਰਕੇ ਸਮਝਾਉਂਦੇ ਹਨ। ਜੇਨ ਕਲਾ ਧਾਰਿਓ ਆਕਾਸੰ, ਜੇਨ ਜਿਸ ਨੇ, ਜਿਸ ਵਾਹਿਗੁਰੂ ਪਰਮੇਸ਼ਰ ਨੇ ਕਲਾ ਸ਼ਕਤੀ ਧਾਰ ਕੇ ਰੱਖਣਾ ਕੀਤਾ, ਆਕਾਸ਼ ਨੂੰ ਉੱਪਰ ਟਿਕਾਇਆ ਹੋਇਆ। ਭੈ ਵਿੱਚ ਆ ਡਾਣੀ ਆਕਾਸ਼, ਬਿਨਾਂ ਡਾਣੀਆਂ ਤੋਂ, ਬਿਨਾਂ ਕਿਸੇ ਥਮਲੇ ਤੋਂ, ਬਿਨਾਂ ਕਿਸੇ ਸਹਾਰੇ ਤੋਂ ਆਕਾਸ਼ ਨੂੰ ਰੱਖਣਾ ਕੀਤਾ। ਬਿਨਾਂ ਥੰਮਾ ਗਗਨ ਰਹਾਇਆ, ਬਿਨਾਂ ਥਮਲਿਆਂ ਤੋਂ ਆਪਣੇ ਹੁਕਮ ਵਿੱਚ ਪਰਮੇਸ਼ੁਰ ਨੇ ਬੰਨ੍ਹ ਕੇ ਰੱਖਣਾ ਕੀਤਾ। ਉਹ ਵਾਹਿਗੁਰੂ ਪਰਮੇਸ਼ੁਰ ਐਸਾ ਜੇਨ ਕਲਾ ਅਕ ਧਾਰਿਓ ਆਕਾਸੰਗ, ਜਿਹਨੇ ਕਲਾ ਸ਼ਕਤੀ ਧਾਰੀ ਹੈ ਆਕਾਸ਼ ਦੇ ਉੱਪਰ, ਆਕਾਸ਼ ਨੂੰ ਖੜਾ ਕੀਤਾ
ਹੈ। ਸੰਤਰੰ ਕਾਸ਼ਟ ਬੇਸ਼ਟੰ,
ਤੇ ਜਿਸ ਵਾਹਿਗੁਰੂ ਪਰਮੇਸ਼ੁਰ ਨੇ ਜੇਨ ਕਲਾ ਧਾਰਿਓ ਬਸੰਤਰ ਕਾਸ਼ਟ ਬੇਸ਼ਟੰ, ਆ ਬਸੰਤਰ ਹੁੰਦੀ ਨਾ ਅੱਗ, ਤੇ ਕਾਸ਼ਟ ਹੁੰਦੀਆਂ ਲੱਕੜਾਂ, ਬੇਸ਼ਟ ਨਾਮ ਹੁੰਦਾ ਢੱਕਣ ਦਾ। ਸਾਰੀ ਜਿੰਨੀ ਬਨਸਪਤੀ ਦੀਆਂ ਲੱਕੜਾਂ ਨੇ, ਸਾਰੀਆਂ ਲੱਕੜਾਂ 'ਚ ਪਰਮੇਸ਼ੁਰ ਨੇ ਅੱਗ ਨੂੰ ਢੱਕ ਕੇ ਰੱਖਿਆ ਹੋਇਆ, ਆਪਣੇ ਹੁਕਮ ਵਿੱਚ ਰੱਖਿਆ ਹੋਇਆ। ਸੋ ਉਹ ਅੱਗ ਸਾੜ ਨਹੀਂ ਸਕਦੀ ਖਾਲਸਾ ਜੀ, ਜਿੰਨਾ ਚਿਰ ਯਤਨ ਨਾ ਕਰੀਏ ਉਹਨਾਂ 'ਚ ਲੱਕੜਾਂ ਨੂੰ ਉਹ ਸਾੜ ਨਹੀਂ ਸਕਦੇ। ਪਰਮੇਸ਼ੁਰ ਨੇ ਉਹ ਲੁਕਾ ਕੇ ਰੱਖੀ, ਢੱਕ ਕੇ ਰੱਖੀ ਹੋਈ ਹੈ। ਸਗਲ ਬਨਸਪਤ ਮੈਂ ਬੈ ਸੰਤਰ, ਸਗਲ ਦੂਧ ਮੈਂ ਘੀਆ, ਊਚ ਨੀਚ ਮੈਂ ਜੋਰ ਸਮਾਣੀ, ਘੱਟ ਘੱਟ ਮਾਧੋ ਜੀਆ। ਆ ਚੰਦਨ ਕਿੰਨਾ ਠੰਡਾ ਹੁੰਦਾ ਹੈ, ਵੱਡਾ ਭਾਰੀ ਪਾਣੀ ਦਾ ਕੜਾਹਿਆ ਹੋਵੇ, ਉਹ ਉਬਾਲੇ ਖਾ ਰਿਹਾ ਹੋਵੇ, ਤਾਂ ਤੋਲਾ ਕੇ ਵਿੱਚ ਪਾ ਦਈਏ ਨਾ ਚੰਦਨ, ਸਾਰਾ ਪਾਣੀ ਖਾਲਸਾ ਜੀ ਠੰਡਾ ਠਾਰ ਕਰ ਦਿੰਦਾ ਹੈ। ਇੰਨਾ ਠੰਡਾ ਚੰਦਨ ਹੁੰਦਾ ਹੈ, ਪਰ ਜਦੋਂ ਉਹਦੀ ਲੱਕੜ ਕਸਾਈਏ ਉਹਦੇ ਵਿੱਚ ਵੀ ਅੱਗ ਪੈਦਾ ਹੁੰਦੀ ਹੈ। ਜਿੰਨੀਆਂ ਲੱਕੜਾਂ ਨੇ ਉਹਨਾਂ ਵਿੱਚੋਂ ਅੱਗ ਪਰਮੇਸ਼ੁਰ ਨੇ ਢੁਕਾ ਕੇ ਰੱਖੀ, ਆਪਣਾ ਲੁਕਾ ਕੇ ਰੱਖਣਾ ਕੀਤੀ ਹੈ। ਜਿਸ ਵਾਹਿਗੁਰੂ ਪਰਮੇਸ਼ੁਰ ਨੇ ਬੈਸੰਤਰੰ ਕਾਸ਼ਟ ਬੇਸ਼ਟੰ, ਬੈਸੰਤਰ ਅਗਨੀ ਜਿਹੜੀ ਹੈ ਕਾਸ਼ਟ ਲੱਕੜਾਂ ਦੇ ਅੰਦਰ ਬੇਸ਼ਟ ਢੱਕ ਕਰਕੇ ਰੱਖਣਾ ਕੀਤੀ ਹੈ, ਆਪਣੀ ਰਿਆ ਵਿੱਚ ਹੁਕਮ ਵਿੱਚ ਬੱਧੀ ਹੈ।
ਜੇਨ ਕਲਾ ਸਾਸ ਸੂਰ ਨਖਤਰ ਜੋਤਿਆ,
ਜਿਸ ਵਾਹਿਗੁਰੂ ਪਰਮੇਸ਼ੁਰ ਨੇ ਆਪਣੀ ਕਲਾ ਸ਼ਕਤੀ ਨਾਲ ਖਾਲਸਾ ਜੀ ਸਾਸ ਸੂਰ, ਸਾਸ ਚੰਦਰਮਾ ਤੇ ਸੂਰ ਸੂਰਜ, ਨਖਿਅਤਰ ਤਾਰਿਆਂ ਵਿੱਚ ਜੋਤ, ਜੋਤਿਅੰਗ ਜੋਤ ਰੱਖਣਾ ਕੀਤੀ ਹੈ। ਵਾਹਿਗੁਰੂ ਤੋਂ ਜੋਤ ਲੈ ਕੇ ਸੂਰਜ ਚੰਦਰਮਾ ਤਾਰੇ ਪ੍ਰਕਾਸ਼ ਹੁੰਦੇ ਨੇ, ਇਹ ਸਾਰੇ ਪਰਤੇ ਪ੍ਰਕਾਸ਼ਕ ਮੰਨੇ ਹੋਏ ਨੇ, 6 ਤਰ੍ਹਾਂ ਦੇ ਇਹ ਪ੍ਰਕਾਸ਼ਕ ਮੰਨੇ ਹੋਏ ਨੇ। ਇਹ ਜਿੰਨੇ ਖਾਲਸਾ ਜੀ ਇਹ ਵਾਹਿਗੁਰੂ ਪਰਮੇਸ਼ੁਰ ਨੇ ਆਪਣੇ ਹੁਕਮ ਵਿੱਚ ਸਸੀ ਚੰਦਰਮਾ ਨੂੰ, ਸੂਰ ਸੂਰਜ ਨੂੰ, ਨਖਿਅਤਰ ਤਾਰਿਆਂ ਨੂੰ ਅਤੇ ਜੋਤਿਅੰਗ ਜੋਤ ਪ੍ਰਕਾਸ਼ਵਾਨ ਪਰਮੇਸ਼ੁਰ ਜਿਹੜਾ ਨਾ, ਉਹਨੇ ਆਪਣੀ ਜੋਤ ਸਾਰਿਆਂ 'ਚ ਟਿਕਾਈ ਹੈ, ਤਾਂ ਇਹ ਪ੍ਰਕਾਸ਼ ਕਰਦੇ ਨੇ। ਵਾਹਿਗੁਰੂ ਤੋਂ ਪ੍ਰਕਾਸ਼ ਲੈ ਕੇ ਪ੍ਰਕਾਸ਼ ਦਿੰਦੇ ਹਨ, ਤਾਂ ਹੀ ਉਹਨੂੰ ਕਹੀਦਾ ਨਾ ਸਹਿ ਭੰਗ, ਉਹ ਸੁਤੇ ਸਿੱਧੀ ਪ੍ਰਕਾਸ਼ਮਾਨ ਹੈ। ਬਾਕੀ ਜਿੰਨੇ ਨੇ ਸਾਰੇ ਪ੍ਰਕਾਸ਼ ਕਰਨ ਵਾਲੇ, ਉਹ ਖਾਲਸਾ ਜੀ ਸੂਰਜ ਚੰਦ ਤਾਰੇ ਇਹ ਸਭ ਪਰਮੇਸ਼ੁਰ ਤੋਂ ਪ੍ਰਕਾਸ਼ ਲੈ ਕੇ ਪ੍ਰਕਾਸ਼ ਕਰਦੇ ਹਨ, ਪਰਤੇ ਪ੍ਰਕਾਸ਼ਕ ਹਨ। ਜਿਹਨੇ ਆਪਣੀ ਸ਼ਕਤੀ ਦੁਆਰਾ ਚੰਦਰਮਾ ਨੂੰ, ਸੂਰਜ ਨੂੰ, ਤਾਰਿਆਂ ਨੂੰ ਜੋਤ ਦੇ ਕੇ, ਪ੍ਰਕਾਸ਼ ਦੇ ਕੇ ਆਪਣੇ ਹੁਕਮ ਵਿੱਚ ਟਿਕਾ ਕੇ ਰੱਖਿਆ ਹੈ।
ਸਾਸੰ ਸਰੀਰ ਧਾਰਣੰ,
ਤੇ ਜਿਸ ਮਾਲਕ ਵਾਹਿਗੁਰੂ ਪਰਮੇਸ਼ੁਰ ਨੇ ਜਿਹੜਾ ਸਾਡਾ ਸਰੀਰ ਹੈ ਪੰਜਾਂ ਤੱਤਾਂ ਦਾ, ਇਹ ਸਾਸੰ ਸਰੀਰ ਧਾਰਨ ਹੈ, ਇਹ ਆਪਣੇ ਧਾਰਨ ਓਟ ਆਸਰੇ ਸਰੀਰ ਨੂੰ ਪਰਮੇਸ਼ੁਰ ਨੇ ਰੱਖਣਾ ਕੀਤਾ ਹੈ। ਇਹ 9 ਦਰਵਾਜ਼ੇ ਪਰਮੇਸ਼ੁਰ ਨੇ ਰੱਖੇ ਨੇ, 9 ਛਿੱਦਰ, 9 ਗੋਲਕਾਂ, 9 ਦਰਵਾਜ਼ੇ, 9 ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ, ਅਤੇ ਉਹਨਾਂ 9 ਦਰਵਾਜ਼ਿਆਂ ਅੱਗੇ, ਕਿਸੇ ਦਰਵਾਜ਼ੇ ਅੱਗੇ ਵੀ ਕੋਈ ਢੱਕਣ ਬੂਹਾ ਕੋਈ ਕੰਧ ਨਹੀਂ ਕੀਤੀ ਹੋਏ, ਅਤੇ ਉਹਦੇ ਵਿੱਚ ਫਿਰ ਖਾਲਸਾ ਜੀ ਸਵਾਸ ਟਿਕਾ ਕੇ ਰੱਖੇ ਹੋਏ ਨੇ ਸਾਹ, ਅਤੇ ਜਦੋਂ ਤੱਕ ਸਾਹ ਚੱਲਦੇ ਨੇ ਉਦੋਂ ਤੱਕ ਅਸੀਂ 9 ਬਰਨਾਓ ਹਾਂ। ਜਦੋਂ ਤੱਕ ਮਾਲਕ ਦਾ ਹੁਕਮ ਨਹੀਂ ਨਾ ਹੁੰਦਾ, ਉਹਨਾਂ ਚਿਰ ਸਰੀਰ 'ਚੋਂ ਸਾਹ ਨਿਕਲਦੇ ਨਹੀਂ, ਸਾਸਾਂ ਦੀ ਗਿਣਤੀ ਚੱਲਦੀ ਰਹਿੰਦੀ ਹੈ। ਅਤੇ ਜਿੱਦਣ ਦਾ ਹੁਕਮ ਹੋ ਜਾਂਦਾ, 9 ਦਰਵਾਜ਼ੇ ਨੇ, ਕਿਸੇ ਦਰਵਾਜ਼ੇ ਵਿੱਚ ਦੀ ਵੀ ਸਾਹ ਖਾਲਸਾ ਜੀ ਆਖਰੀ ਨਿਕਲ ਜਾਂਦਾ, ਅਤੇ ਪ੍ਰਾਣ ਪੰਖੇਰੂ ਹੋ ਜਾਂਦੇ ਹਨ। ਜਿਸ ਪਰਮੇਸ਼ੁਰ ਨੇ ਆਪਣੇ ਹੁਕਮ ਵਿੱਚ ਸਾਸੰਗ ਸਰੀਰ ਧਾਰਨਾ ਹੈ, ਇਹ ਸਵਾਸਾਂ ਵਾਲਾ ਸਰੀਰ ਜਿਹੜਾ ਨਾ, ਇਹਨੂੰ ਧਾਰਨ ਟਿਕਾ ਕੇ ਰੱਖਣਾ ਕੀਤਾ, 9 ਦਰਵਾਜ਼ਿਆਂ ਵਾਲਾ ਇਹ 9 ਗੋਲਕਾਂ ਵਾਲਾ ਸਰੀਰ ਪਰਮੇਸ਼ੁਰ ਨੇ ਬਣਾ ਕੇ ਇਹਦੇ ਵਿੱਚ ਸਾਹ ਰੱਖੇ ਹੋਏ ਨੇ, ਹਵਾ ਨੂੰ ਰੱਖਿਆ ਹੋਇਆ ਹੈ। ਅਤੇ ਜਿੱਦਣ ਸਾਹ ਖਿੱਚ ਲੈਂਦਾ, ਜਬ ਤੂੰ ਜੋਤ ਖਿੰਚਿਆ ਪ੍ਰਭ ਸੁਆਮੀ, ਤਬ ਕੋਈ ਕਰੋ ਦਿਖਾ ਵਖਿਆਨਾ, ਜਦੋਂ ਜੋਤੀ ਸਰੂਪ ਮਹਾਰਾਜ ਜੋਤ ਖਿੱਚ ਲੈਂਦੇ ਨੇ, ਉਦੋਂ ਭਲਾ ਕੋਈ ਗੱਲ ਕਰਕੇ ਵਿਖਾਵੇ, ਕੋਈ ਬੋਲ ਕੇ ਵਿਖਾਵੇ, ਕਦੇ ਕੋਈ ਬੋਲ ਨਹੀਂ ਸਕਦਾ, ਇਹ ਪਰਮੇਸ਼ੁਰ ਦੀ ਰਜਾ ਵਿੱਚ ਰੱਖਿਆ ਹੋਇਆ ਹੈ।
ਜੇਨ ਕਲਾ ਮਾਤ ਗਰਭ ਪ੍ਰਤਪਾਲ,
ਜਿਸ ਵਾਹਿਗੁਰੂ ਪਰਮੇਸ਼ੁਰ ਨੇ ਪੰਡਿਤ ਜੀ ਜੇਨ ਕਲਾ ਮਾਤ ਗਰਭ ਪ੍ਰਤਪਾਲੰ, ਜਿਸ ਵਾਹਿਗੁਰੂ ਨੇ ਆਪਣੀ ਕਲਾ ਸ਼ਕਤੀ ਧਾਰ ਕੇ ਮਾਤ ਗਰਭ ਪ੍ਰਤਪਾਲੰ, ਮਾਤਾ ਦੇ ਗਰਭ ਵਿੱਚ ਵੀ ਬੱਚੇ ਪਏ ਹੋ ਦੀ ਪ੍ਰਤਪਾਲਾ ਕਰਦਾ ਹੈ, ਇਹ ਵਾਹਿਗੁਰੂ ਦੀ ਸ਼ਕਤੀ ਹੈ। ਮਾਂ ਜੇ ਰੋੜ ਵੀ ਖਾ ਲਵੇ ਨਾ, ਰੋੜ ਜਠਰਾਗਣ ਅਗਨੀ ਇੰਨੀ ਤੇਜ਼ ਹੁੰਦੀ, ਰੋੜ ਵੀ ਸੜ ਕੇ ਦਗਧ ਹੋ ਜਾਂਦੇ, ਹਜ਼ਮ ਹੋ ਜਾਂਦੇ ਨੇ, ਪਰ ਬੱਚੇ ਦਾ ਸਰੀਰ ਤਾਂ ਫੁੱਲ ਨਾਲੋਂ ਵੀ ਨਰਮ ਹੈ। ਵਾਹਿਗੁਰੂ ਪਰਮੇਸ਼ੁਰ ਉੱਥੇ ਸੇਕ ਤੱਕ ਨਹੀਂ ਲੱਗਣ ਦਿੰਦਾ, ਪ੍ਰਤਪਾਲ ਮਾਤਾ ਉਦਰ ਰੱਖੈ ਲੱਗਣ ਦੇ ਤਨਾ ਸੇਕ ਸੋਈ ਸੁਆਮੀ ਇਹਾਂ ਰੱਖੈ ਬੂਝ ਬੁੱਧ ਵਿਵੇਕ। ਉਹ ਵਾਹਿਗੁਰੂ ਪਰਮੇਸ਼ਰ ਨੇ ਆਪਣੀ ਸ਼ਕਤੀ ਦੁਆਰਾ ਬੱਚੇ ਨੂੰ ਨੌਂ ਪਰ ਨੌਂ ਰੱਖਦਾ ਹੈ, ਸੇਕ ਤੱਕ ਨਹੀਂ ਮਾਤਾ ਦੇ ਜਠਰਗਣੀ ਦਾ ਭੋਣ ਦਿੰਦਾ। ਐਸਾ ਵਾਹਿਗੁਰੂ ਪਰਮੇਸ਼ਰ
ਹੈ। ਛੇ ਦੰਤ ਜਠਰ ਰੋਗਣਾ
ਨਹੀਂ, ਛੇ ਦੰਤ ਕੱਟ ਸਕਦੇ, ਨੁਕਸਾਨ ਨੁਕਸਾਨ ਕਰ ਸਕਦੇ, ਜਠਰ ਰੋਗਣਾ। ਜਠਰ ਜਿਹੜੀ ਅਗਨੀ ਹੈ ਨਾ, ਜਠਰਾਗਣ ਅਗਨੀ, ਹਜ਼ੂਰ ਕਹਿੰਦੇ ਇਹ ਨਹੀਂ ਉਹਨੂੰ ਨੁਕਸਾਨ ਪਹੁੰਚਾ ਸਕਦੇ। ਜਦੋਂ ਵਾਹਿਗੁਰੂ ਰੱਖਣ ਵਾਲਾ ਤੇ ਜਠਰਾਗਣ ਅਗਨੀ ਦਾ ਰੋਗ ਨਹੀਂ ਬੱਚੇ ਨੂੰ ਲੱਗ ਸਕਦਾ ਤੇ ਨਹੀਂ ਨੁਕਸਾਨ ਕਰ ਸਕਦੇ। ਐਸਾ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਹੈ, ਉੱਥੇ ਵੀ ਰੱਖਦਾ ਤਿੱਥੇ ਤੂੰ ਸਮਰੱਥ, ਜਿੱਥੇ ਕੋਏ ਨਾਹੇ ਉੱਥੇ ਤੇਰੀ ਰੱਖ ਅਗਨੀ ਉਦਰ ਮਾਹੇ। ਉਦਰ ਪੇਟ ਦੀ ਅਗਨੀ ਅੱਗ ਵਿੱਚ ਪਏ ਹੋਏ, ਭੱਠੀ ਵਿੱਚ ਪਏ ਹੋਏ ਨੇ ਵੀ ਪਰਮੇਸ਼ਰ ਕਿਰਪਾ ਕਰਕੇ ਹੱਥ ਦੇ ਕੇ ਰੱਖਦਾ। ਹੇ ਪੰਡਿਤ ਜੀ, ਉਹ ਇੰਨਾ ਸਰਵ ਕਲਾ ਸਮਰੱਥ ਹੈ ਮੇਰਾ ਵਾਹਿਗੁਰੂ ਪਰਮੇਸ਼ਰ।
ਤੇਨ ਕਲਾ ਅਸਥੰਭੰ ਸਰੋਵਰੰ,
ਹਜ਼ੂਰ ਨੇ ਇਹ ਦ੍ਰਿਸ਼ਟਾਂਤ ਦਿੱਤੇ ਨੇ ਖਾਲਸਾ ਜੀ, ਪਿਛਲੇ ਜਿਹੜੇ ਦ੍ਰਿਸ਼ਟਾਂਤ ਦਿੱਤੇ ਨੇ ਹਜ਼ੂਰ ਅੱਗੇ ਹੁਣ ਉੱਤਰ ਦੇ ਰਹੇ ਨੇ। ਤੇਨ ਕਲਾ ਅਸਥੰਭੰ ਸਰੋਵਰੰ ਨਾਨਕ, ਤੇਨ ਤੇ ਨੇ ਆਪਣੀ ਕਲਾ ਸ਼ਕਤੀ ਦੁਆਰਾ ਅਸਥੰਭੰ ਟਿਕਾ ਕੇ ਰੱਖਣਾ ਕੀਤਾ। ਸਰੋਵਰ ਇਹ ਸਮੁੰਦਰ ਹੈ, ਜਿਹੜਾ ਸਮੁੰਦਰ ਹੈ ਨਾ, ਪਰਮੇਸ਼ਰ ਨੇ ਆਪਣੀ ਸ਼ਕਤੀ ਨਾਲ ਹੇ ਪੰਡਿਤ ਜੀ ਉਹ ਥੰਮ ਕੇ ਰੱਖਿਆ ਹੋਇਆ ਹੈ, ਵਾਹਿਗੁਰੂ ਨੇ ਆਪਣੇ ਹੁਕਮ ਵਿੱਚ ਰੱਖਿਆ ਹੋਇਆ ਹੈ।
ਸ਼ਯੰਤ ਤਰੰਗ ਤੋਇਣ,
ਉਸ ਸਮੁੰਦਰ ਦੀਆਂ ਜਿਹੜੀਆਂ ਤਰੰਗ ਲਹਿਰਾਂ ਨਾ ਵੱਡੀਆਂ ਭਾਰੀ, ਤੋਯੰਗ ਨਾਉ ਪਾਣੀ ਦਾ ਹੁੰਦਾ, ਤੋਯੰਗ ਪਾਣੀ ਦੀਆਂ ਤਰੰਗ ਲਹਿਰਾਂ ਨਹਿ ਸ਼ਯੰਤ, ਨਹੀਂ ਖਾਲਸਾ ਜੀ ਕਿਸੇ ਦਾ ਨੁਕਸਾਨ ਕਰ ਸਕਦੀਆਂ, ਨਹੀਂ ਬੰਨੇ ਤੋਂ ਉੱਪਰ ਚੜ੍ਹ ਸਕਦੀਆਂ। ਪਰਮੇਸ਼ਰ ਨੇ ਆਪਣੀ ਰਜਾ ਵਿੱਚ ਰੱਖਣਾ ਕੀਤਾ ਹੈ, ਉਹਦੇ ਹੁਕਮ ਦੀ ਸਾਰੀ ਖੇਡ ਹੈ। ਜਦੋਂ ਬਹੁਤੇ ਨਾਸਤਕ ਜੇ ਹੋ ਜਾਂਦੇ ਹੈ, ਬਹੁਤੇ ਸਿਆਣੇ ਜੇ ਬਣ ਲੱਗਦੇ ਨੇ, ਉਦੋਂ ਮਾੜਾ ਜਿਹਾ ਹਲੂਣਾ ਦਿੰਦਾ ਹੈ, ਫਿਰ ਚੇਤੇ ਆਉਂਦਾ ਰੱਬ ਕੋਈ ਹੈ। ਸੋ ਹਜ਼ੂਰ ਕਹਿੰਦੇ ਨੇ ਉਹ ਪਰਮੇਸ਼ਰ ਨੇ ਆਪਣੇ ਹੁਕਮ ਵਿੱਚ ਰੱਖਣਾ ਕੀਤਾ ਹੈ। ਨਹਿ ਸ਼ਯੰਤ ਤਰੰਗ ਤੋਇਣਾ ਹੈ, ਤੋਇਣਾ ਪਾਣੀ ਦੀਆਂ ਤਰੰਗਾਂ ਲਹਿਰਾਂ ਸਮੁੰਦਰ ਦੀਆਂ, ਨਹਿ ਸ਼ਯੰਤ ਨਹੀਂ ਨੁਕਸਾਨ ਕਰ ਸਕਦੀਆਂ। ਜਦੋਂ ਰੱਖਣ ਵਾਲਾ ਮਾਲਕ ਵਾਹਿਗੁਰੂ ਪਰਮੇਸ਼ਰ ਹੈ, ਤਾਂ ਖਾਲਸਾ ਜੀ ਇਹ ਜਿਹੜੀ ਧਰਤੀ ਹੈ, ਪਰਮੇਸ਼ਰ ਨੇ ਭੈ ਵਿੱਚ ਧਰਤੀ ਦੱਬੀ ਭਾਰ ਆਪਣੇ ਹੁਕਮ ਵਿੱਚ ਪਰਮੇਸ਼ਰ ਨੇ ਟਿਕਾਉਣਾ ਕੀਤੀ ਹੈ।
ਗੁਸਾਈ ਗ੍ਰਿਸ਼ਟ ਰੂਪੇਣ,
ਉਹ ਵਾਹਿਗੁਰੂ ਪਰਮੇਸ਼ਰ ਕਿੱਡਾ ਕੁ ਵੱਡਾ ਜੀ, ਹਜ਼ੂਰ ਕਹਿੰਦੇ ਗੁਸਾਈ ਗ੍ਰਿਸ਼ਟ ਰੂਪੇਣ, ਉਹ ਗੁਸਾਈ ਮਾਲਕ ਗ੍ਰਿਸ਼ਟ ਬਹੁਤ ਵੱਡਾ ਪਰਮੇਸ਼ਰ ਹੈ, ਵੱਡੇ ਤੋਂ ਵੱਡਾ, ਉੱਚੇ ਤੋਂ ਉੱਚਾ ਮੇਰਾ ਵਾਹਿਗੁਰੂ ਪਰਮੇਸ਼ਰ ਹੈ। ਉਹ ਗੁਸਾਈ ਗੋ ਪ੍ਰਥਮੀ ਦਾ ਸਾਈਂ ਜਿਹੜਾ ਮਾਲਕ ਹੈ ਨਾ, ਗ੍ਰਿਸ਼ਟ ਰੂਪੇਣ, ਉਹ ਗ੍ਰਿਸ਼ਟ ਵੱਡੇ ਭਾਰੀ ਰੂਪੇਣ ਰੂਪ ਵਾਲਾ ਹੈ, ਸੁੰਦਰ ਸਰੂਪ ਵਾਲਾ ਮੇਰਾ ਵਾਹਿਗੁਰੂ ਹੈ।
ਸਿਮਰਨ ਸਰਬੱਤਰ ਜੀਵਨ,
ਉਹ ਸਾਰੇ ਜਿਹੜੇ ਜੀਵ ਨੇ ਨਾ ਸੰਸਾਰ ਦੇ, ਉਹਨੂੰ ਸਿਮਰਨ ਸਿਮਰਦੇ ਨੇ, ਯਾਦ ਕਰਦੇ ਹਨ। ਅਤੇ ਪੰਡਿਤ ਜੀ ਤੁਸੀਂ ਵੀ ਸਿਮਰਿਆ ਕਰੋ ਉਸ ਵਾਹਿਗੁਰੂ ਪਰਮੇਸ਼ੁਰ, ਸਿਮਰਨ ਕਰਨ ਯੋਗ ਹੈ, ਸਭ ਦੁਨੀਆ ਉਸ ਪਰਮੇਸ਼ੁਰ ਨੂੰ ਨਾਮ ਯਾਦ ਕਰਦੀ ਹੈ। ਨਾਸਤਕ ਤੋਂ ਨਾਸਤਕ ਬੰਦਾ ਵੀ ਭਾਵੇਂ ਕਿਸੇ ਬਹਾਨੇ ਨਾਲ ਯਾਦ ਕਰੇ, ਯਾਦ ਉਹਨੂੰ ਵੀ ਕਰਨਾ ਪੈਂਦਾ ਜਦੋਂ ਬਿਪਤਾ ਪੈਂਦੀ ਹੈ। ਸੋ ਹਜ਼ੂਰ ਕਹਿੰਦੇ ਸਾਰੀ ਦੁਨੀਆ ਜਿਸ ਪਰਮੇਸ਼ੁਰ ਦਾ ਨਾਮ ਸਿਮਰਦੀ ਹੈ ਤੇ ਸਭ ਦੇ ਸਿਮਰਨ ਕਰਨ ਯੋਗ ਹੈ।
ਲਭਿਆ ਸੰਤ ਸੰਗੇਣ ਨਾਨਕ,
ਹੇ ਸੱਚੇ ਪਾਤਸ਼ਾਹ, ਲੱਭਦਾ ਕਿੱਥੇ ਜੀ ਫਿਰ ਉਹ ਪਰਮੇਸ਼ੁਰ, ਪ੍ਰਾਪਤ ਕਿੱਥੋਂ ਹੁੰਦਾ ਹੈ? ਹਜ਼ੂਰ ਕਹਿੰਦੇ ਲੱਭਦੇ ਸਾਧ ਸੰਗੇਣ ਨਾਨਕ, ਉਹ ਲੱਭਦਾ ਪੰਡਿਤ ਜੀ ਸਾਧ ਸੰਗੇਣ, ਸਾਧ ਸੰਗੇਣ ਸੰਗਤ ਵਿੱਚੋਂ ਲੱਭਦਾ, ਗੁਰੂ ਕੀ ਸਾਧ ਸੰਗਤ ਵਿੱਚ ਪਰਮੇਸ਼ੁਰ ਵੱਸਦਾ ਹੈ। ਨਾਰਦ ਮੁਨੀ ਨੇ ਪੁੱਛਿਆ ਸੀ ਮੀਰੀ ਪੀੜ ਦੇ ਮਾਲਕ ਸਤਿਗੁਰੂ ਹਰਗੋਬਿੰਦ ਸਾਹਿਬ ਨੂੰ, ਸੱਚੇ ਪਾਤਸ਼ਾਹ ਤੁਹਾਡੇ ਦਰਸ਼ਨ ਕਰਨੇ ਹੋਣ ਕਿੱਥੇ ਮਿਲਦੇ ਹੋ ਜੀ, ਕਿੱਥੇ ਨਿਵਾਸ ਰੱਖਿਆ ਹੋਇਆ? ਗੁਰੂ ਹਰਗੋਬਿੰਦ ਸਾਹਿਬ ਕਹਿਣਗੇ ਨਾਰਦ ਮੁਨ ਜਿੱਥੇ ਗੁਰੂ ਕੀ ਸਾਧ ਸੰਗਤ ਹੋਵੇ ਨਾ, ਅਸੀਂ ਉੱਥੇ ਰਹਿੰਦੇ ਹਾਂ। ਨਿਜ ਘਰ ਮੇਰੋ ਸਾਧ ਸੰਗਤ ਹੈ ਨਾਰਦ ਮੁਨ, ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਨੇ, ਗੁਰੂ ਕੀ ਸਾਧ ਸੰਗਤ ਹੀ ਸਾਡਾ ਨਿੱਜੀ ਘਰ ਹੈ, ਜਿੱਥੇ ਸੰਗਤ ਹੈ, ਵਿੱਚ ਸੰਗਤ ਹਰ ਪ੍ਰਭ ਵੱਸੈ ਜੀਓ, ਅਸੀਂ ਸੰਗਤ ਵਿੱਚ ਵੱਸਦੇ ਹਾਂ। ਸੋ ਹਜ਼ੂਰ ਕਹਿੰਦੇ ਉਹ ਸਾਧੂਆਂ ਦੀ ਸੰਗਤ ਵਿੱਚ ਪਰਮੇਸ਼ੁਰ ਵੱਸਦਾ ਹੈ, ਸਾਧੂਆਂ ਦੇ ਹਿਰਦੇ ਵਿੱਚ ਵੀ ਵੱਸਦਾ ਹੈ, ਸਾਧੂਆਂ ਦੇ ਨੇਤਰਾਂ ਵਿੱਚ ਵੀ ਵੱਸਦਾ ਹੈ, ਸਾਧੂਆਂ ਦੀ ਜ਼ਬਾਨ 'ਤੇ ਵੀ ਵੱਸਦਾ ਹੈ, ਅਤੇ ਸਾਧੂਆਂ ਦੇ ਚਰਨਾਂ 'ਚ ਵੀ ਵੱਸਦਾ ਹੈ। ਚਾਰ ਥਾਂ ਨੇ ਰੱਬ ਦੇ ਵੱਸਣ ਦੇ, ਉਹ ਪਰਮੇਸ਼ੁਰ ਸਾਧੂਆਂ ਹਿਰਦੇ ਦੇ ਅੰਤਾ ਕਰਨ 'ਚ ਵੀ ਬੈਠਾ ਹੋਇਆ ਹੈ, ਨੇਤਰਾਂ ਵਿੱਚ ਵੀ ਬੈਠਾ ਹੋਇਆ ਹੈ, ਅਤੇ ਪ੍ਰਭ ਜੀ ਵਸਾ ਹੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਣਾ, ਉਹ ਆਪਣੇ ਪਿਆਰਿਆਂ ਦੇ ਰਸਨਾਂ 'ਤੇ ਵੀ ਬੈਠਾ ਹੈ, ਗੁਰੂ ਕੀ ਸਾਧ ਸੰਗਤ 'ਚੋਂ ਮਿਲਦਾ ਹੈ।
ਸਵੱਛ ਮਾਰਗ ਹਰ ਭਗਤਣ,
ਇਸ ਕਰਕੇ ਸਵੱਛ ਮਾਰਗ ਜਿਹੜਾ ਨਾ ਦੁਨੀਆਂ 'ਚ ਸਾਫ਼ ਸੁਥਰਾ ਮਾਰਗ, ਹੇ ਪੰਡਿਤ ਜੀ ਹਰ ਭਗਤਣ ਹੈ, ਹਰੀ ਦੀ ਭਗਤੀ ਦਾ ਮਾਰਗ ਹੈ, ਸਭ ਤੋਂ ਪਵਿੱਤਰ ਮਾਰਗ ਹੈ। ਸਭ ਤੋਂ ਜਿਹੜਾ ਸਾਫ ਸੁਥਰਾ ਸਵੱਛ ਰਸਤਾ ਹੈ ਨਾ, ਸਾਫ ਸੁਥਰਾ ਰਸਤਾ ਹਰ ਭਗਤ ਨਾ ਹੈ, ਹਰੀ ਦੀ ਭਗਤੀ ਦਾ ਮਾਰਗ ਰਸਤਾ ਹੈ। ਇਸ ਰਸਤੇ 'ਤੇ ਚੱਲੀਏ ਅਤੇ ਪ੍ਰਭੂ ਦੀ ਭਗਤੀ ਕਰੀਏ, ਜਿਸ ਕਰਕੇ ਪਰਮੇਸ਼ੁਰ ਦੀ ਕਿਰਪਾ ਹੋਵੇ। ਉਹ ਵਾਹਿਗੁਰੂ ਦੀ ਪ੍ਰਾਪਤੀ ਦਾ ਸਾਫ ਸੁਥਰਾ ਰਸਤਾ ਹੈ, ਉਸ ਰਸਤੇ ਨੂੰ ਅਖਤਿਆਰ ਕਰਨਾ ਚਾਹੀਦਾ ਹੈ।
ਮਸਕੰ ਭਗਨੰਤ ਸੈਲੰ,
ਇਹ ਪੰਡਿਤ ਜੀ, ਜੇ ਵਾਹਿਗੁਰੂ ਪਰਮੇਸ਼ੁਰ ਕਿਰਪਾ ਕਰ ਦੇਵੇ ਨਾ ਤੇ ਉਹ ਕੀ ਨਹੀਂ ਕਰ ਸਕਦਾ, ਸਭ ਕੁਝ ਕਰ ਸਕਦਾ ਹੈ। ਸੋ ਮਸਕੰ ਭਗਨੰਤ ਸੈਲੰ, ਮਸਕੰ ਨਾਮ ਛੋਟੇ ਜਿਹੇ ਮੱਛਰ ਦਾ ਹੁੰਦਾ, ਮੱਛਰ ਹੈ, ਮਸਕੰ ਮੱਛਰ ਦਾ ਦਾਣਾ ਜਿਹੜਾ ਛੋਟਾ ਜਿਹਾ ਹੈ, ਜੇ ਪਰਮੇਸ਼ੁਰ ਕਿਰਪਾ ਕਰਦੇ ਨਾ ਛੋਟਾ ਜਿਹਾ ਮੱਛਰ ਦਾ ਦਾਣਾ, ਉਹ ਮਸਕੰ ਭਗਨੰਤ, ਭਗਨੰਤ ਪੰਨ ਸਿੱਟਦਾ ਹੈ, ਸੈਲ ਪੱਥਰ ਹੈ, ਜਿਹੜੇ ਪੱਥਰ ਨਾ ਵੱਡੇ ਭਾਰੀ ਸੈਲੰਗ ਪਹਾੜ ਪਰਬਤ ਹੈ, ਉਹਨਾਂ ਨੂੰ ਖਾਲਸਾ ਜੀ ਭਗਨੰਤ ਪੰਨ ਸਿੱਟਦਾ ਹੈ, ਮਸਕੰ ਮੱਛਰ ਦਾ ਦਾਣਾ, ਮੱਛਰ ਦਾ ਦਾਣਾ ਹੀ ਪਹਾੜਾਂ ਦਾ ਮੁਕਾਬਲਾ ਕਰਕੇ ਹਜ਼ੂਰ ਕਹਿੰਦੇ ਨੇ ਭੰਨ ਸਿੱਟਦਾ ਜਦੋਂ ਵਾਹਿਗੁਰੂ ਕਿਰਪਾ ਕਰਦਾ ਹੈ।
ਕਰਦਮੰ ਤੁਰੰਤ ਪਪੀਲ ਕਹਿ,
ਆ ਛੋਟੀ ਜਿਹੀ ਇੱਕ ਕੀੜੀ ਹੁੰਦੀ ਹੈ ਭੂਰੇ ਜਿਹੇ ਰੰਗ ਦੀ, ਜਿਹੜੀ ਕਿਤੇ ਲੜ ਜੇ ਤਾਂ ਬੜੀ ਦਰਦ ਹੁੰਦੀ ਹੈ, ਖਾਰ 'ਚ ਹੁੰਦੀ ਹੈ, ਉਹ ਨਹੀਂ ਕਿ ਜੀ ਛੋਟੀ ਜਿਹੀ ਭੂਰੀ ਜਿਹੀ ਕੀੜੀ ਹਜ਼ੂਰ ਕਹਿੰਦੇ ਉਹ। ਸੋ ਇਸੇ ਤਰ੍ਹਾਂ, ਸੋ ਮਸਕੰ ਭਗਨੰਤ ਸੈਲੰ, ਕਰਦਮੰ ਤੁਰੰਤ ਪਪੀਲ ਕਹਿ, ਉਹਦੀ ਪਪੀਲ ਕਿ ਛੋਟੀ ਜਿਹੀ ਕੀੜੀ ਹੈ ਨਾ, ਜੇ ਪਰਮੇਸ਼ੁਰ ਦੀ ਕਿਰਪਾ ਹੋ ਜਾਵੇ ਤਾਂ ਕਰਦਮੰ ਤੁਰੰਤ, ਕਰਦਮ ਨਾਮ ਹੁੰਦਾ ਚਿੱਕੜ ਦਾ, ਵੱਡਾ ਭਾਰੀ ਜਿਹੜਾ ਚਿੱਕੜ ਦਾ ਚੜ੍ਹਾ ਨਾ ਖਾਲਸਾ ਜੀ, ਵੱਡਾ ਚਿੱਕੜ ਟੋਆ ਵੱਡਾ ਚਿੱਕੜ ਵਾਲਾ, ਉਹਨੂੰ ਤੁਰੰਤ ਤਰ ਜਾਂਦੀ ਹੈ। ਜੇ ਪਰਮੇਸ਼ੁਰ ਕਿਰਪਾ ਕਰ ਦੇਵੇ ਤਾਂ ਛੋਟੀ ਜਿਹੀ ਕੀੜੀ ਵਿਚਾਰੀ ਖੰਭਾਂ ਵਾਲੀ, ਉਹ ਵੱਡੇ ਭਾਰੀ ਡੂੰਘੇ ਚਿੱਕੜ ਤੋਂ ਵੀ ਤਰ ਕੇ ਲੰਘ ਜਾਂਦੀ ਹੈ, ਜੇ ਪਰਮੇਸ਼ੁਰ ਕਿਰਪਾ ਕਰ ਦੇਵੇ ਤਾਂ।
ਸਾਗਰੰ ਲੰਘੰਤ ਪਿੰਗੰ,
ਤੇ ਜਿਹੜਾ ਸਾਗਰ ਸਮੁੰਦਰ ਹੈ ਨਾ, ਇਹਨੂੰ ਲੰਘੰਤ ਪਿੰਗੰ ਲੰਘ ਜਾਂਦਾ, ਜਿਹੜਾ ਪਿੰਗਲਾ ਬੰਦਾ, ਪਿੰਗਲਾ ਬੰਦਾ, ਜੇ ਪਰਮੇਸ਼ੁਰ ਦੀ ਕਿਰਪਾ ਹੋਵੇ ਤਾਂ ਜਿਹਦੇ ਪੈਰ ਨਹੀਂ ਵਿਚਾਰੇ ਪੈਰਾਂ ਤੋਂ ਹੀਣਾ, ਤੁਰਨ ਤੋਂ ਆਤਰ ਹੈ, ਗੁਰੂ ਕੀ ਕਿਰਪਾ ਹੋਵੇ ਤਾਂ ਪਿੰਗਲਾ ਆਦਮੀ ਉਹ ਸਮੁੰਦਰ ਨੂੰ ਲੰਘ ਜਾਂਦਾ, ਤਰ ਕੇ ਲੰਘ ਜਾਂਦਾ ਹੈ। ਹਜ਼ੂਰ ਦੇ ਬਚਨ ਨੇ, ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ, ਅੰਦਰੇ ਤਿਰ ਭਵਨ ਸੂਝਿਆ ਗੁਰ ਭੇਟ ਪੁਨੀਤਾ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਮੈਲ ਖੋਈ ਕੋਟਾਗ ਹਰੇ ਨਿਰਮਲ ਪੈ ਚੀਤਾ, ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ, ਜੋ ਜੋ ਕੀਨੋ ਆਪਣੋ ਤੇ ਅਭੈ ਦਾਨ ਦਿੱਤਾ, ਸਿੰਘ ਬਿਲਾਈ ਹੋਏ ਗਏ ਉਹ ਤਰਨਮੇੜ ਦਖੀਤਾ, ਸ਼੍ਰਮ ਕਰਤੇ ਦਮਿਆੜ ਕਉ ਤੇ ਗਨੀ ਧਨੀਤਾ, ਕਵਨ ਵਡਾਈ ਕਹਿ ਸਕੋ ਬੇਅੰਤ ਗੁਨੀਤਾ, ਕਰ ਕਿਰਪਾ ਮੋਹਿ ਨਾਮ ਦਿਓ ਨਾਨਕ ਦਰ ਸਰੀਤਾ, ਮੂੰਹ ਕੁਚਰੈ ਸ਼ਾਸਤਰ ਖਾਟ ਪਿੰਗ ਗਿਰਨ ਚੜ ਜਾਏ, ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ। ਸੋ ਪਿੰਗਲਾ ਆਦਮੀ ਖਾਲਸਾ ਜੀ ਸਮੁੰਦਰ ਨੂੰ ਤਰ ਕੇ ਲੰਘ ਸਕਦਾ ਹੈ, ਜੇ ਪਰਮੇਸ਼ੁਰ ਦੀ ਕਿਰਪਾ ਹੋਵੇ ਤਾਂ।
ਤਮ ਪ੍ਰਗਾਸ ਅੰਧ ਕਹਿ,
ਤੇ ਜਿਹਦੇ ਖਾਲਸਾ ਜੀ ਤਮ ਨਾਮ ਹੁੰਦਾ ਹਨੇਰੇ ਦਾ, ਤੇ ਅੰਧਕਾਰ ਵੀ ਹਨੇਰੇ ਦਾ ਨਾਮ ਹੈ, ਤਮ ਪ੍ਰਗਾਸ ਅੰਧ ਕਹਿ, ਤਮ ਹਨੇਰਾ ਅੰਧ ਘੋਰ ਘੁੱਪ ਘੋਰ ਹਨੇਰਾ ਜਿਨ੍ਹਾਂ ਦੇ ਅੱਗੇ ਹੈ, ਦੀਦਾ ਹੀ ਕੁਝ ਨਹੀਂ, ਹੱਥ ਪਸਾਰੀਆ ਵੀ ਨਹੀਂ ਦਿਸਦਾ, ਇੰਨਾ ਘੋਰ ਘੁੱਪ ਹਨੇਰਾ, ਗਾੜਾ ਹਨੇਰਾ ਜਿੱਥੇ ਹੈ, ਜੇ ਵਾਹਿਗੁਰੂ ਦੀ ਕਿਰਪਾ ਹੋਵੇ ਤਾਂ ਪ੍ਰਗਾਸ ਚਾਨਣ ਹੋ ਜਾਂਦਾ ਹੈ, ਤਾਂ ਪ੍ਰਗਾਸ ਅੰਧ ਕਹਿ, ਅੰਨੇ ਆਦਮੀ ਦੇ ਅੱਗੇ ਜਿੱਥੇ ਹਨੇਰਾ ਹੀ ਹਨੇਰਾ, ਅੱਖਾਂ ਨਹੀਂ ਹੈ, ਉੱਥੇ ਖਾਲਸਾ ਜੀ ਪਰਮੇਸ਼ੁਰ ਚਾਹਵੇ ਤਾਂ ਪ੍ਰਗਾਸ ਚਾਨਣ ਕਰ ਦਿੰਦਾ ਹੈ।
ਸਾਧ ਸੰਗੇਣ ਸਿਮਰੰਤ ਗੋਬਿੰਦ,
ਇਹ ਪੰਡਿਤ ਜੀ ਸਾਰੀਆਂ ਦਾਤਾਂ ਗੁਰੂ ਕੀ ਸਾਰ ਸੰਗਤ ਵਿੱਚ ਆ ਕੇ ਨਾ, ਜਦੋਂ ਗੋਬਿੰਦ ਪਰਮੇਸ਼ੁਰ ਦਾ ਸਿਮਰਨ ਕਰੀਏ, ਫਿਰ ਇਹ ਦਾਤਾਂ ਪ੍ਰਾਪਤ ਹੁੰਦੀਆਂ ਨੇ, ਫਿਰ ਇਹ ਵਡਿਆਈ ਪ੍ਰਾਪਤ ਹੁੰਦੀ ਹੈ।
ਸਰਣ ਨਾਨਕ ਹਰ ਹਰ ਹਰੇ,
ਉਸ ਹਰ ਹਰ ਹਰੇਕ ਦੇ ਦੁੱਖਾਂ ਨੂੰ ਹਰਨ ਵਾਲਾ ਜਿਹੜਾ ਹਰੀ ਪਰਮੇਸ਼ੁਰ ਹੈ, ਉਹਦੀ ਸਾਰ ਸੰਗਤ ਕਰੀਏ, ਗੁਰੂ ਕੀ ਸੰਗਤ ਵਿੱਚ ਆਉਣਾ ਕਰੀਏ। ਇਸੇ ਪ੍ਰਕਾਰ ਹਜ਼ੂਰ ਫਿਰ ਫਰਮਾਉਂਦੇ ਨੇ ਆਰੰਭ ਤੋਂ,
ਸਾਗਰੰ ਲੰਘੰਤ ਪਿੰਗੰ,
ਇਸੇ ਤਰ੍ਹਾਂ ਮਸਕੰ ਭਗਨੰਤ ਸੈਲੰ, ਮੱਛਰ ਦੀ ਨਿਆਈ ਖਾਲਸਾ, ਜਿਹੜਾ ਅਤੁੱਛ ਵਿਚਾਰਾ ਅਲਪਗ ਜਿਹਾ ਜੀਵ ਹੈ, ਜੇ ਵਾਹਿਗੁਰੂ ਕਿਰਪਾ ਕਰ ਦੇਵੇ ਨਾ ਤੇ ਅਗਿਆਨ ਰੂਪੀ ਜਿਹੜਾ ਪਹਾੜ ਹੈ ਉਹਨੂੰ ਤੋੜਨ ਲਈ ਸਮਰੱਥ ਹੋ ਜਾਂਦਾ ਹੈ, ਅਗਿਆਨ ਰੂਪੀ ਪਹਾੜ ਨੂੰ ਤੋੜ ਕੇ ਗੁਰੂ ਕਾ ਪਿਆਰਾ ਮੁਕਤ ਹੋ ਜਾਂਦਾ ਹੈ, ਜਿਹੜਾ ਵਿਚਾਰਾ ਤੁੱਛ ਜਿਹਾ ਸੀ ਨਾ ਮੱਛਰ ਵਲਕਾ ਅਲਪਗ, ਵੀ ਪਰਮੇਸ਼ੁਰ ਕਿਰਪਾ ਕਰ ਦੇਵੇ ਤਾਂ ਅਗਿਆਨਤਾ ਨੂੰ ਤੋੜ ਦਿੰਦਾ ਹੈ, ਅਗਿਆਨ ਰੂਪੀ ਪਰਬਤ ਭੰਨ ਸਿੱਟਦਾ ਹੈ।
ਕਰਦਮੰ ਤੁਰੰਤ ਪਪੀਲਕ,
ਤੇ ਜਿਹੜੇ ਪਪੀਲਕ ਦੀ ਨਿਆਈ ਵਿਚਾਰੇ ਤੁੱਛ ਬੁੱਧੀ ਵਾਲੇ ਨੇ, ਜੇ ਵਾਹਿਗੁਰੂ ਦੀ ਕਿਰਪਾ ਹੋਵੇ ਤਾਂ ਤੁੱਛ ਬੁੱਧੀ ਵਾਲੇ ਜਿਹੜੇ ਪਰਮੇਸ਼ੁਰ ਦੇ ਪਿਆਰੇ ਨੇ, ਉਹ ਖਾਲਸਾ ਜੀ ਮੋਹ ਰੂਪੀ ਚਿੱਕੜ ਤੋਂ ਤੁਰੰਤ ਤਰ ਜਾਂਦੇ ਹਨ, ਮੁਕਤ ਹੋ ਜਾਂਦੇ ਨੇ, ਮੋਹ ਵਿੱਚ ਨਹੀਂ ਕਰੇ ਗਲਤਾਨ ਹੁੰਦੇ, ਮੋਹ ਰੂਪੀ ਚਿੱਕੜ ਵਿੱਚ ਕਰੇ ਫਸਦੇ ਨਹੀਂ। ਤਿੱਤ ਸਰਵਰੜ ਹੈ ਪਹਿਲੇ ਨਿਵਾਸਾ, ਪਾਣੀ ਪਾਵਕ ਤਨਹਿ ਕੀਆ, ਪੰਕ ਜੋ ਮੋਹ ਪਗ ਨਹੀਂ ਚੱਲ, ਹਮ ਦੇਖਾ ਤਹਿ ਡੂਬੀ ਵਾਲੇ, ਮੋਹ ਰੂਪੀ ਚਿੱਕੜ ਜਿੱਥੇ ਸੰਸਾਰ ਗਲਤਾਨ ਹੋ ਰਿਹਾ, ਉਹ ਗੁਰੂ ਕੇ ਪਿਆਰੇ ਤਰ ਜਾਂਦੇ ਨੇ, ਤੁਸ਼ ਬੁੱਧੀ ਵਾਲੇ ਵੀ ਸੰਸਾਰ ਦੇ ਮੋਹ ਰੂਪੀ ਚਿੱਕੜ ਤੋਂ ਮੁਕਤ ਹੁੰਦੇ ਹਨ।
ਸਾਗਰਾਂ ਲੰਘੰਤ ਪਿੰਗੰ,
ਜਿਨ੍ਹਾਂ ਦੇ ਕੋਲ ਖਾਲਸਾ ਜੀ ਸਾਧਨਾ ਰੂਪੀ ਪੈਰ ਨਹੀਂ, ਭੈ ਦੇ ਪੈਰ ਨਹੀਂ, ਪਰਮੇਸ਼ਰ ਦੇ ਭੈ ਕੇ ਚਰਨ ਕਰ ਭਾਵ ਕੇ ਲੋਇਨ ਸੁਰਤ ਕਰੇ, ਇਹ ਅਵਸਥਾ ਵੀ ਨਹੀਂ, ਭੈ ਦੇ ਚਰਨ ਵੀ ਨਹੀਂ, ਸਾਧਨਾ ਰੂਪੀ ਪੈਰਾਂ ਤੋਂ ਬਗੈਰ ਨੇ, ਉਹ ਖਾਲਸਾ ਜੀ ਸੰਸਾਰ ਸਮੁੰਦਰ ਤੋਂ ਗੁਰੂ ਕੇ ਪਿਆਰੇ ਮੁਕਤ ਹੋ ਜਾਂਦੇ ਨੇ ਜੇ ਪਰਮੇਸ਼ਰ ਦੀ ਕਿਰਪਾ ਹੋ ਜਾਵੇ ਤਾਂ। ਜਿਨ੍ਹਾਂ ਦੇ ਕੋਲ ਕੋਈ ਸਾਧਨ ਨਹੀਂ, ਨਾ ਭੈ ਰੱਖਿਆ ਪਰਮੇਸ਼ਰ ਦਾ, ਭੈ ਰੂਪੀ ਪੈਰ ਵੀ ਨਹੀਂ, ਵਾਹਿਗੁਰੂ ਦੀ ਕਿਰਪਾ ਹੋਵੇ ਤਾਂ ਸੰਸਾਰ ਸਮੁੰਦਰ ਤੋਂ ਮੁਕਤ ਹੋ ਜਾਂਦੇ ਹਨ।
ਤਮ ਪ੍ਰਗਾਸ ਅੰਧਕਹਿ,
ਜਿਨ੍ਹਾਂ ਦੇ ਮਨ ਰੂਪੀ ਨੇਤਰਾਂ 'ਚ ਭਰਮ ਦੇ ਫੋਲੇ ਪਏ ਹੋਏ, ਅਗਿਆਨਤਾ ਦਾ ਪਰਦਾ ਆਇਆ ਹੋਇਆ, ਧੁੱਪ ਘੋਰ ਹਨੇਰੇ ਵਿੱਚ ਗਲਤਾਨ ਹੋ ਰਹੇ ਨੇ, ਜਦੋਂ ਗੁਰੂ ਕੀ ਕਿਰਪਾ ਹੋ ਜਾਂਦੀ ਹੈ ਤਾਂ ਪਰਮੇਸ਼ਰ ਦੀ ਕਿਰਪਾ ਕਰਕੇ ਅਪਰੋਕਸ਼ ਗਿਆਨ ਦਾ ਚਾਨਣ ਹੋ ਜਾਂਦਾ ਹੈ। ਕੋਟ ਸੂਰ ਨਾਨਕ ਪ੍ਰਗਾਸ, ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਉਹਨਾਂ ਦੇ ਅੱਖਾਂ ਦੇ ਸਾਹਮਣੇ ਹੋ ਜਾਂਦਾ ਹੈ। ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਹੁੰਦੀ, ਭਰਮ ਦੇ ਫੋਲੇ ਨਿਵਿਰਤ ਹੋ ਜਾਂਦੇ ਨੇ, ਅਗਿਆਨਤਾ ਦਾ ਹਨੇਰਾ ਪਰਦਾ ਦੂਰ ਹੋ ਜਾਂਦਾ ਹੈ, ਮਨਬੁੱਧ ਰੂਪੀ ਨੇਤਰਾਂ 'ਚ ਵਿਚਾਰ ਰੂਪੀ ਨਿਗਾਹ ਵਾਲੇ ਬਣ ਜਾਂਦੇ ਨੇ, ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਉਹਨਾਂ ਦੇ ਨੇਤਰਾਂ 'ਚ ਮੇਰਾ ਸਤਿਗੁਰੂ ਕਰ ਦਿੰਦਾ ਹੈ।
ਸਾਧ ਸੰਗੇਣ ਸਿਮਰੰਤ ਗੋਬਿੰਦ,
ਇਸ ਕਰਕੇ ਹੇ ਪੰਡਿਤ ਜੀ ਗੁਰੂ ਕੀ ਸਾਧ ਸੰਗਤ ਕਰਿਆ ਕਰੋ, ਅਤੇ ਸਾਧ ਸੰਗਤ ਵਿੱਚ ਆ ਕੇ ਗੋਬਿੰਦ ਪਰਮੇਸ਼ਰ ਦੇ ਗੁਣ ਗਾਇਆ ਕਰੋ। ਸੰਗਤ 'ਚ ਇਹ ਨਹੀਂ ਵੀ ਕਿਸੇ ਨੂੰ ਕੂਹਣੀ ਮਾਰ, ਕਿਸੇ ਨੂੰ ਗੋਡਾ ਮਾਰ, ਕਰੇ ਇੱਧਰ ਝਾਕ, ਕਰੇ ਇੱਧਰ ਖੱਬੇ ਝਾਕ, ਰਿਹਾ ਉੱਧਰ ਝਾਕ, ਫਲਾਣਾ ਕੀ ਕਰਦਾ ਸੀ, ਕਿਹੜਾ ਮੱਥਾ ਟੇਕਣ ਆਇਆ ਸੀ, ਕੀ ਕਰਦਾ ਸੀ, ਕੋਈ ਸੇਵਾਦਾਰ ਕੀ ਕਰਦਾ, ਇਉਂ ਨਹੀਂ। ਗੁਰੂ ਕੀ ਸਾਧ ਸੰਗਤ 'ਚ ਮਨ ਦੀ ਇਕਾਗਰਤਾ ਨਾਲ ਆਇਆ ਕਰ, ਗੋਬਿੰਦ ਪਰਮੇਸ਼ਰ ਦਾ ਸਿਮਰਨ ਕਰਿਆ ਕਰ।
ਸਰਣ ਨਾਨਕ ਹਰ ਹਰ ਹਰੇ,
ਉਹ ਹਰੀ ਪਰਮੇਸ਼ਰ ਜੋ ਹਰੇਕ ਦੇ ਦੁੱਖਾਂ ਨੂੰ ਹਰਨ ਵਾਲਾ ਨਿਰੰਕਾਰ ਹੈ, ਉਸ ਵਾਹਿਗੁਰੂ ਪਰਮੇਸ਼ਰ ਦੀ ਸ਼ਰਨ ਗ੍ਰਹਿਣ ਕਰੀਏ ਤਾਂ ਭਲਾ ਹੋਵੇਗਾ, ਅਤੇ ਪਰਮੇਸ਼ਰ ਦੇ ਦਾਤਾਂ ਸਾਨੂੰ ਵੀ ਕਿਰਪਾ ਕਰਕੇ ਬਖਸ਼ੇਗਾ। ਹਰੀ ਲਾਲ ਕ੍ਰਿਸ਼ਨ ਲਾਲ ਦੇ ਤਾਈ ਸਤਿਗੁਰੂ ਗਰੀਬ ਨਿਵਾਜ ਨੇ ਇਹ ਪਵਿੱਤਰ ਉਪਦੇਸ਼ ਦੇ ਕੇ ਨਿਹਾਲ ਕੀਤਾ ਹੈ, ਸਤਿਗੁਰੂ ਕਿਰਪਾ ਕਰਨ ਰਹਿਮਤ ਬਖਸ਼ ਹੋਵੇ। ਸੋ ਖਾਲਸਾ ਜੀ, ਇੱਥੇ 55 ਪੌੜੀਆਂ ਸ਼ਬਦ ਇੱਥੇ ਸੰਪੂਰਨ ਹੋਏ ਨੇ, ਬਾਕੀ 12 ਸ਼ਬਦ ਹੋਰ ਇਹ ਸਹਿਜ ਕਿਰਤੀ ਦੇ ਨੇ, 6 ਸ਼ਬਦ ਰਾਤ ਦੇ ਦੀਵਾਨ 'ਚ, ਅਤੇ 6 ਗੁਰੂ ਕੀ ਕਿਰਪਾ ਨਾਲ ਕੱਲ੍ਹ ਨੂੰ ਅੰਮ੍ਰਿਤ ਵੇਲੇ ਆਪਣੇ ਅਸਥਾਨ 'ਤੇ ਇੱਥੇ ਹੋਣਗੇ। ਇਹ ਸਹਿਜ ਕਿਰਤੀ ਬਾਣੀ ਦੀ ਸਮਾਪਤੀ ਹੋਵੇਗੀ। ਧੰਨ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਜੀ, ਉਹਨਾਂ ਕਾਂਸ਼ੀ ਦੇ ਪੰਡਤਾਂ ਨੂੰ ਜਿੱਥੇ ਉਪਦੇਸ਼ ਦੇ ਕੇ ਨਿਹਾਲ ਕਰ ਰਹੇ ਨੇ, ਉੱਥੇ ਗੁਰੂ ਕਰੇ ਇਹ ਗੁਰੂ ਕਾ ਅੰਮ੍ਰਿਤਮਈ ਉਪਦੇਸ਼ ਸਾਡੇ ਹਿਰਦੇ 'ਚ ਵੱਸ ਜਾਵੇ, ਸਾਡੇ 'ਤੇ ਵੀ ਕਿਰਪਾ ਹੋ ਜਾਵੇ, ਅਸੀਂ ਵੀ ਉਸ ਕਿਰਪਾ ਨੂੰ ਪ੍ਰਾਪਤ ਕਰ ਸਕੀਏ, ਝੋਲੀਆਂ ਭਰ ਸਕੀਏ। ਬਹੁਤ ਬਹੁਤ ਧੰਨਵਾਦ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਗੁਰੂ ਕੀਆਂ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ, ਸਤਿਗੁਰੂ ਰਹਿਮਤ ਬਖਸ਼ਿਸ਼ ਕਰਨ। ਸੋ 3 ਕੁ ਦਿਨ ਵਿਚਾਲੇ ਰਹਿ ਗਏ ਨੇ, 5ਵੇਂ ਦਿਨ ਨੂੰ ਵਿਸਾਖੀ ਦਾ ਪੁਰਬ ਹੈ। ਸਰਬੱਤ ਭੈਣਾਂ ਵੀਰਾਂ ਦੀ ਸੇਵਾ 'ਚ ਰੋਜ਼ ਬੇਨਤੀ ਕਰਦਾ, ਅਤੇ ਹੁਣ ਵੀ ਦੁਹਰਾ ਦੇਵਾਂ, 14 ਤਰੀਕ ਵਾਲੇ ਦਿਨ ਇਸੇ ਤਰ੍ਹਾਂ ਹੀ ਆਪਣੇ ਦੀਵਾਨ ਜਿਵੇਂ ਹੁਣ ਸਜਾਈ ਬੈਠੇ ਹੈ, ਦੁਪਹਿਰ ਦੇ ਦੀਵਾਨ ਵੀ ਪ੍ਰਬੰਧਕ ਵੀਰਾਂ ਦਾ ਹੁਕਮ ਹੈ ਵੀ ਇਸੇ ਤਰ੍ਹਾਂ ਹੀ ਸਜਣੇ ਨੇ, ਅਤੇ ਦੀਵਾਨ ਦੀ ਸਮਾਪਤੀ ਤੋਂ ਬਾਅਦ ਫਿਰ ਖੜਕਣਾ ਖੰਡਾ। ਭਾਗਾਂ ਵਾਲਿਓ ਖੰਡੇ ਪੜ ਦਾ ਅੰਮ੍ਰਿਤ ਛਾ ਕੇ ਗੁਰੂ ਕੇ ਜਹਾਜ਼ 'ਤੇ ਚੜ੍ਹੋ। ਜਿਨ੍ਹਾਂ ਨੇ ਅਜੇ ਤੱਕ ਅੰਮ੍ਰਿਤ ਪਾਣ ਨਹੀਂ ਕੀਤਾ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ, ਸਤਿਗੁਰੂ ਬਾਜੋ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨਾਮ ਗੁਰੈ, ਧੰਨ ਗੁਰੂ ਗ੍ਰੰਥ ਸਾਹਿਬ ਤੋਂ ਬਗੈਰ ਕੋਈ ਸਾਡਾ ਗੁਰੂ ਨਹੀਂ, ਅਤੇ ਨਗੁਰੇ ਆਦਮੀ ਦਾ ਤਾਂ ਨਾਂ ਲੈਣਾ ਵੀ ਮਾੜਾ, ਨਾਂ ਲੈਣਾ ਵੀ ਮਾੜਾ ਹੈ। ਇਸ ਕਰਕੇ ਨਗੁਰੇ ਪੁਣ ਦੀ ਜੂਠ ਲਾਈਏ, ਗੁਰੂ ਵਾਲੇ ਬਣੀਏ, ਅਤੇ ਗੁਰੂ ਕੇ ਸਿੱਖ ਚੜ੍ਹਦੀ ਕਲਾ ਵਾਲੇ ਹੋਈਏ। ਸੋ 14 ਤਰੀਕ ਵਧਾਉਣ ਵਾਲੇ ਦਿਨ ਖਾਲਸਾ ਸਿਰਜਣਾ ਦਿਵਸ ਵਾਲੇ ਸ਼ੁਭ ਦਿਹਾੜੇ 'ਤੇ ਤਕਰੀਬਨ 2 ਤੋਂ ਬਾਅਦ ਗੁਰੂ ਕਾ ਅੰਮ੍ਰਿਤ ਛਕਾਇਆ ਜਾਣਾ ਹੈ। ਜਿਹਦੇ ਕੋਲ ਕਿਰਪਾਨ ਨਹੀਂ ਉਹਨੂੰ ਕਿਰਪਾਨ ਮਿਲ ਜਾਵੇਗੇ, ਕੜਾ ਕੰਘਾ ਜੇ ਲੋੜ ਪਵੇ ਤਾਂ ਮਿਲ ਜਾਵੇਗਾ, ਇਸ ਤਰ੍ਹਾਂ ਹੋਰ ਵਸਤੂ ਦੀ ਲੋੜ ਹੋਵੇ ਇੱਥੋਂ 5 ਪਿਆਰਿਆਂ ਦੇ ਇਸੇ ਖਾਲਸਾ ਜੀ ਗੁਰੂ ਕੇ ਸਿੰਘ ਥੱਲੇ ਦੇਣਗੇ, ਅਤੇ ਉਹ ਲੈ ਕੇ ਵਸਤੂਆਂ 'ਤੇ 5 ਪਿਆਰਿਆਂ ਦੇ ਹਾਜ਼ਰ ਹੋ ਕੇ ਗੁਰੂ ਕਾ ਅੰਮ੍ਰਿਤ ਛਕ ਕੇ ਗੁਰੂ ਕੇ ਜਹਾਜ਼ 'ਤੇ ਚੜ੍ਹੋ, ਗੁਰੂ ਕੀ ਰਹਿਮਤ ਬਖਸ਼ਿਸ਼ ਦੇ ਪਾਤਰ ਬਣੋ, ਸਤਿਗੁਰੂ ਤੁਹਾਨੂੰ ਚੜ੍ਹਦੀ ਕਲਾ ਪ੍ਰਦਾਨ ਕਰਨ, ਇਹ ਗੁਰੂ ਕੇ ਚਰਨਾਂ 'ਚ ਅਰਦਾਸ ਹੈ, ਭੁੱਲ ਚੁੱਕ ਦੀ ਖਿਮਾ ਬਖਸ਼ਣੀ ਜੀ।
ਸਾਗਰੰ ਲੰਘੰਤ ਪਿੰਗੰ ਤਮ ਪ੍ਰਗਾਸ ਅੰਧਕਹਿ, ਸਾਧ ਸੰਗੇਣ ਸਿਮਰੰਤ ਗੋਬਿੰਦ, ਸਰਣ ਨਾਨਕ ਹਰ ਹਰ ਹਰੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।